سور ٹھا جب گر کےو اچار پنگ بدل سب ہند دئی کینو ایس قرار پھر پات شاہی لائیں گے
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ سات سنگت بھگت پاون بھگت وچل کرپا ندان تن تن شری گرو گرنتھ صاحب جی مہاراج جی دے پوتر چرنا کملوں وچ سندھیا ویلے دے سجے ہوئے دیوانہ چ حاضریاں بھر کے اکتر ہو کے شری گر پنتھ پرکاش دی چل رہی اتہاس دی لڑی وار کتھا بڑے پیار ستکار تے شردا سہت سربن کر رہے ہو شہید بھائی تارو سنگھ جی شہیدی دین واسطے جا رہے نے رستے چ پڑھانے پنڈ چ بابر تے دھن گرو نانک صاحب جی مہاراج جی دی جو ملنی ہوئی ہے ملاقات ہوئی ہے وہ ذکر کر کے سکھاں نوں سنا رہے ہیں جدوں بابر نے مہاراج جی کولوں پاتشاہی منگی تے ستگراں بچن کیتا بابر توں تاں کہندا سی میں پاتشاہی اپنے رسول اللہ کولوں لینی اپنے پیغمبر کولوں لینی ہے مہاراج جی میری پیغمبر تک پہنچ نہیں بابر نے جواب دیتا ہے ستگراں آکھیا ساڈا آسا پکڑ تینوں تیرے پیغمبر تک پہنچا دینے اتے جا کے وہ کولوں پاتشاہی منگ لیں جدو یہ پیغمبر حضرت محمد کول پہنچیا تو وہ کولوں پاتشاہی ہندوستان دی منگی کہن لگا میرے کول تاں کیبل ایک خوراسان دے علاقے دی پاتشاہی سی وہ بھی مغل ونشج تمرلنگ نو میں وہ راج دے چکا ہاں ہندوستان دی پاتشاہی تاں تینوں گرو نانک صاحب کولوں لینی پینی بابر ناموش ہو کے واپس مڑایا ہوڑے نے نرنا کیتا مہاراج گرو نانک صاحب دے کول جا کے میں پاتشاہی منگا ستگراں نوں جا کے ساری وارتا سنائی دھن گرو نانک صاحب سچے پاتشاہ جی مہاراج جی نے بچن کیتا آکھیا بابر لیا ساڈی پیٹا کی لیا ہے ایک بھنگ دی تھیلی چی او دے وچوں سات بٹھیاں کڈ کے مہاراج جی دے کول رکھ دتیاں تے جیڑی وچ رہندی سی تھیلی وچ بھنگ او وی چاڑ دتی مہاراج جی نے آکھیا سات پشتاں دا راج تینوں دے دتا ہے پر راج تیرے کولوں اسی واپس وی لے لینا ہے جدوں مہاراج جی نے بچن کیتا سن کے بابر ستگراں نوں بینتی کر رہا کہ مہاراج تسی پاتشاہی میریاں پشتاں کولوں واپس کیوں لبو گے ایہدا کی کارن ہے یہ جڑے بچن بلاس بابر اور دھن گرو نانک صاحب دے وچالے ہو رہے نے بھائی رتن سنگھ جی پنگو پنتھ پرکاش وچ وہ ساری وارتالاپ لکھ رہے نے شہید بھائی تارو سنگھ جی یہ سارا پرسنگ ساری وارتالاپ سنا رہے نے من ورتیاں اکاگر کریے دھن گرو نانک صاحب دے پوتر چرنوں کا دھیان اپنے ہردے چ بساؤں آپ دے جیون تے رسنا دے کلیان میں تاکھیے جی ستنام شری
واہے گرو صاحب جی
ستنام شری
واہے گرو صاحب جی سورٹھا جب گر کےو اچار پنگ بدل سب ہند دئی
مہاراج دھن گرو نانک صاحب جی کہن لگے بابر آ پنگ دے بدلے تینوں سارے ہندوستان دا راج سارے ہندوستان دی پاتشاہی دے دتی ہے
کینو ایس قرار फिर पातशाही लेंगे।
असीं तेरे नाल इह भी करार करदे हां कि यह जिहड़ी पातशाही तेनू अज असीं दित्ती आ सत पुश्तां तक, यह पातशाही असीं तेरे कोलों वापस भी लवांगे, यह पातशाही असीं तेरे कोलों वापस भी लै लवांगे।
दोहरा जब सतगुर ने यों कहो, सुन बाबर सुल्तान।
जदों महाराज गुरु नानक साहब ने कहा बाबर असीं इह पातशाही वापस भी लवांगे, यह सुन के उस वेले बाबर बोलिया महाराज जी नूं कहण लगा,
फिर हूं ने जब होए गो तब ले हैं दे कैतान।
कहण लगा महाराज ऐसा क्यों, पातशाह कहंदे समा आवेगा बाबर जदों तेरे ते तान ला के तान दे नाल तेरे कोलों ये बादशाही ये पातशाही असी वापस लवांगे।
अड़िल सुन सतगुर के बचन बाबर यो पाखे ओ।
जदों महाराज जी ने बचन कहे सुन के उस वेले बाबर बोलिया सतगुरां नूं कहण लगा,
देखै लैणो थूक वडन ही आखे ओ।
लगा महाराज वड्डियां दा ए कहना है कि जेड़ी चीज एक बेरी दे दित्ती ते दे के ओ वस्तु वापस लै लेनी, ते सियाने बजुर्ग कहंदे ने भी ओह तां ओह गल होई भी थुक के चटण वाली गल हो गई, उन्हां ते लोक दरकार पाउंदे ने, उन्हां ते लोक लानत पाउंदे ने जिहड़े एक वारी एक वस्तु दे देण आखण भी तेरी ते मुड़ के फिर वापस लै लैण। कहंदे सियाने जिहड़े वड्डे बजुर्ग ने उन्हां दे मुंह ते थुकदे ने लानत पाउंदे ने।
देखे लैणो थूक मुखों जिम चटन है,
देख वस्तु फिर वापस लै लैनी भी लिया मेरी वस्तु वापस कर, ए ता ओ गल हुंदी है भी मुंह थुक के फिर चट लिया, एदा सियाने कहिंदे हन।
हो देखे लैण जगत्र अपजस बड खटन है,
कोई वस्तु दे के वापस लै लैनी एदे नाल संसार दे विच अपजस हुंदा उस व्यक्ति दा, उस व्यक्ति का अनादर हुंदा भी वेखो ये किहो जिहा बंदा भी पहला ये वस्तु कह दिता भी तेरी, मुड़ के कहदा जी हुण फिर मेरी वापस कर दे मैनू, एदा वापस लै लवे उहदा संसार दे विच अपजस हुंदा है, उहदा संसार दे विच अनादर हुंदा है।
दोहरा तब सतगुर बाबर कहो यों देके लेवन होए।
महाराज जी कहण लगे बाबर असी इसे तरह नहीं लै लैनी पातशाही, तेनू जे दे दित्ती है ते दे के इसे तरह नहीं लै लैनी, तेरे नाल ओ गल होनी है, तेरे नाल ओ वार्ता होनी है कि तेनू ए बादशाही दे के तेरिया पुश्तां कोलों ए बादशाही जिवें असी वापस लैनी है उहदे बारे भी सुन लै।
मुखत नियामत बेकदर राख न साकत कोए।
किसी बेकदर आदमी नू जेनू कदर ना होवे ओनू कोई नियामत मिल जाए मुफ्ती फिर ओनू ओदी कदर थोड़ी हुंदी है, इहदा मतलब हुंदा वी ओदे कोलों वस्तु वापस लै लो। हुण जिवें किसी बांदर नू हीरा दे दिओ, हुण बांदर नू ओदी कीमत दा की पता है, बांदर ओनू पत्थर समझ के इधर उधर खेडी जावे सुटी जावे इहदे नाल ओह चंगा कि बांदर कोलों हीरा वापस खो लो क्योंकि ओनू ओदी कीमत नहीं है। इसे तरह जिहड़ी पातशाही असीं तुहानू दे रहे हां जदों आउण वाले समें विच तुहानू इहदी कीमत दा पता नहीं लगेगा इहदी कदर ना रहेगी ते फिर ये पातशाही तुहाडे कोलों वापस लैनी ही बन आउंदी है। जिवें किसे नूं नियामत मुफ्त मिल जाए ते फिर ओह मुफ्त नियामत प्राप्त करके ओहदी बेकदरी करदा है।
छंद मुखत नियामत चीज थी मनसूरे लीनी।
कहिंदे मनसूर किड्डा वड्डा महात्मा होया, ओनू भी जिहड़ी नियामत मिली सी मुफ्त मिली सी, हुण ओह मनसूर नूं जदों म्या नियामत मुफ्त मिल गई।
रख न जानी तिने जिंद संग लै गई दीनी।
ओह जिहड़ी नियामत मनसूर नूं मिली सी ਉਹ ਨਿਆਮਤ ਪ੍ਰਾਪਤ ਕਰਕੇ ਮਨਸੂਰ ਆਪਣੀ ਜਿੰਦ ਨਹੀਂ ਰੱਖ ਸਕਿਆ। ਉਹ ਨਿਆਮਤ ਵੀ ਗਈ ਤੇ ਉਸ ਨਿਆਮਤ ਦੇ ਨਾਲ ਮਨਸੂਰ ਦੀ ਜ਼ਿੰਦਗੀ ਵੀ ਜਾਂਦੀ ਰਹੀ।
ਮੁਖਤ ਨਿਆਮਤ ਹੈ ਕਪੂਰ ਪਾਏ ਜਿਉਂ ਰੱਖਣੋ।
ਮੁਖਤ ਵਿੱਚ ਨਿਆਮਤ ਵਜੋਂ ਕਪੂਰ ਮਿਲ ਜਾਏ, ਉਹ ਕਪੂਰ ਜੇ ਕਿਸੇ ਭਾਂਡੇ ਵਿੱਚ ਪਾ ਕੇ ਰੱਖ ਦਿਓ।
ਸੋ ਮਿਲ ਅਗਨ ਉੱਡ ਜਾਏ ਭਾਂਡਾ ਰਹੇ ਸਖਨੋ।
ਭਾਂਡੇ ਦੇ ਵਿੱਚ ਕਿਤੇ ਅੱਗ ਲੱਗ ਜੇ ਤੇ ਉਹ ਸਾਰਾ ਕਪੂਰ ਜਿਹੜਾ ਉੱਡ ਕੇ ਹਵਾ ਵਿੱਚ ਚੱਲਿਆ ਜਾਂਦਾ ਤੇ ਭਾਂਡਾ ਖਾਲੀ ਦਾ ਖਾਲੀ ਰਹਿ ਜਾਂਦਾ। ਕਹਿੰਦੇ ਇਸੇ ਤਰ੍ਹਾਂ ਬਾਬਰ ਤੇਰੇ ਘਰ ਦੇ ਵਿੱਚੋਂ ਤੇਰੀਆਂ ਪੁਸ਼ਤਾਂ ਦੇ ਵਿੱਚੋਂ ਵੀ ਪਾਤਸ਼ਾਹੀ ਇਸੇ ਤਰ੍ਹਾਂ ਜਾਂਦੀ ਰਹੇਗੀ।
ਦੋਹਰਾ ਤਬ ਸਤਿਗੁਰ ਬਾਬਰ ਕਹਿਓ ਤੂੰ ਹਾਮੀ ਉਪਕਾਰ ਵਿਸਾਰ।
ਮਹਾਰਾਜ ਜੀ ਕਹਿੰਦੇ ਬਾਬਰ ਤੇਰੇ ਕੋਲੋਂ ਬਾਦਸ਼ਾਹੀ ਅਸੀਂ ਉਦੋਂ ਤੱਕ ਨਹੀਂ ਲੈਣੀ ਜਦੋਂ ਤੱਕ ਤੂੰ ਗੁਰੂ ਨਾਨਕ ਦੇ ਘਰ ਦਾ ਉਪਕਾਰ ਮੰਨੇਗਾ। ਪਰ ਹਾਂ, ਜਦੋਂ ਆਉਣ ਵਾਲੇ ਸਮੇਂ ਵਿੱਚ ਤੇਰੀਆਂ ਕੁੱਲਾਂ ਦੇ ਬਾਦਸ਼ਾਹ ਗੁਰੂ ਨਾਨਕ ਦੇ ਕੀਤੇ ਘਰ ਦੇ ਪਰ ਉਪਕਾਰ ਨੂੰ ਵਿਸਾਰ ਦੇਣਗੇ।
ਕਾਟੋਗੇ ਹਮ ਅੰਸ ਸਿਰ ਤੋ ਫਿਰ ਲੈ ਹੁਦਾਰ।
ਜਦੋਂ ਤੁਸੀਂ ਸਾਡੀ ਅੰਸ਼ ਜਿਹੜੇ ਸਾਡੀ ਗੱਦੀ ਦੇ ਮਾਲਕ ਹੋਣਗੇ ਉਹਨਾਂ ਦੇ ਸਿਰ ਕੱਟੋਗੇ ਨਾ, ਤੇਰੀ ਅੰਸ਼ ਦੇ ਜਿਹੜੇ ਲੋਕ ਹੋਣਗੇ ਬਾਦਸ਼ਾਹ, ਉਸ ਵਕਤ ਫਿਰ ਤੁਹਾਡੇ ਕੋਲੋਂ ਇਹ ਪਾਤਸ਼ਾਹੀ ਅਸੀਂ ਵਾਪਸ ਲੈ ਲਵਾਂਗੇ। ਜਦੋਂ ਤੇਰੀ ਅੰਸ਼ ਵਾਲੇ ਬਾਦਸ਼ਾਹ ਗੁਰੂ ਨਾਨਕ ਦੇ ਕੀਤੇ ਉਪਕਾਰਾਂ ਨੂੰ ਵਿਸਾਰ ਦੇਣਗੇ ਔਰ ਸਾਡੀ ਅੰਸ਼ ਦੇ ਸਿਰ ਕੱਟਣ ਲੱਗ ਪੈਣਗੇ, ਉਦੋਂ ਫਿਰ ਇਹ ਪਾਤਸ਼ਾਹੀ ਤੁਹਾਡੇ ਕੋਲੋਂ ਵਾਪਸ ਲੈ ਲਵਾਂਗੇ।
ਜੋ ਪਈ ਤਬ ਬਾਬਰ ਸੁਣ ਕੇ ਹੱਥ ਜੋੜੇ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਨਾ ਕਿ ਤੇਰੀ ਕੁੱਲ ਵਾਲੇ ਸਾਡੇ ਤੇ ਤੇਗਾਂ ਚਲਾਉਣਗੇ, ਸਾਡੀ ਵੰਸ਼ਜ ਦੇ ਸਿਰ ਕੱਟਣਗੇ, ਇਹ ਸੁਣ ਕੇ ਇਕਦਮ ਬਾਬਰ ਡਰ ਗਿਆ, ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ
ਹਮਰੀ ਕੁੱਲ ਕਿਮ ਤੁਮ ਸਿਰ ਤੋੜੇ।
ਮਹਾਰਾਜ ਇਹ ਕਿਵੇਂ ਹੋ ਸਕਦਾ ਕਿ ਜਿਹੜੇ ਮੇਰੀ ਕੁੱਲ ਦੇ ਹੋਣਗੇ, ਮੇਰੀ ਕੁੱਲ ਦੇ ਜਿਹੜੇ ਅੱਗੇ ਅੰਸ਼ਜ ਮੇਰੇ ਪੁੱਤਰ ਪੋਤਰੇ ਪੜਪੋਤਰੇ ਹੋਣਗੇ, ਉਹ ਭਲਾ ਤੁਹਾਡੀ ਅੰਸ਼ ਦੇ ਉੱਤੇ ਕਿਵੇਂ ਹਮਲਾ ਕਰਨਗੇ, ਉਹ ਭਲਾ ਤੁਹਾਡੀ ਅੰਸ਼ਜ ਦੇ ਸਿਰ ਕਿਵੇਂ ਕੱਟਣਗੇ।
ਹਮ ਤੁਜ ਰੱਖੇ ਮੁਰੀਦੀ ਦਾਵੇ।
ਮਹਾਰਾਜ ਅਸੀਂ ਤਾਂ ਤੁਹਾਡੇ ਮੁਰੀਦ ਹਾਂ, ਤੁਸੀਂ ਸਾਡੇ ਪੀਰ ਹੋ, ਅਸੀਂ ਤਾਂ ਤੁਹਾਡੇ ਕੋਲ ਆਪਣੀ ਮੁਰੀਦੀ ਦਾ ਦਾਵਾ ਰੱਖਦੇ ਹਾਂ।
ਹਮ ਕੁੱਲ ਕਿਮ ਤੁਮ ਹੱਥ ਚਲਾਵੇ।
ਮਹਾਰਾਜ ਮੇਰੀ ਕੁੱਲ ਦੇ ਬਾਦਸ਼ਾਹ ਭਲਾ ਤੁਹਾਡੀ ਕੁੱਲ ਤੇ ਕਿਵੇਂ ਹੱਥ ਚਲਾਉਣਗੇ, ਉਹ ਕਿਵੇਂ ਤੁਹਾਡੀ ਕੁੱਲ ਤੇ ਤੇਗ ਚਲਾਉਣਗੇ।
ਹਿੰਦ ਵਸ ਪਈ ਹਿੰਦੂ ਪੀਰ।
ਮਹਾਰਾਜ ਹਿੰਦੁਸਤਾਨ ਦੀ ਪਾਤਸ਼ਾਹੀ ਹਿੰਦ ਦੇ ਪੀਰ ਯਾਨੀ ਕਿ ਤੁਹਾਡੇ ਵਸ ਵਿੱਚ ਹੈ, ਤੁਹਾਡੇ ਅਧੀਨ ਹੈ।
ਤੁਮ ਪੀਰਨ ਕੇ ਸਿਰ ਹੋ ਪੀਰ।
ਮਹਾਰਾਜ ਤੁਸੀਂ ਪੀਰਾਂ ਦੇ ਪੀਰ ਹੋ, ਪੀਰਾਂ ਦੇ ਵਿੱਚ ਮਹਾਨ ਸ਼੍ਰੋਮਣੀ ਪੀਰ ਹੋ।
ਤੁਮ ਤੋ ਬਖਸ਼ੀ ਹਮੇ ਜਗੀਰ।
ਮਹਾਰਾਜ ਜਗੀਰਾਂ ਤੁਹਾਡੀਆਂ ਸਾਨੂੰ ਬਖਸ਼ੀਆਂ ਹੋਣੀਆਂ ਨੇ, ਇਹ ਪਾਤਸ਼ਾਹੀਆਂ ਤੁਹਾਡੀਆਂ ਸਾਨੂੰ ਦਿੱਤੀਆਂ ਹੋਣੀਆਂ ਨੇ।
ਹਮ ਹੋਵੇ ਕਿਮ ਤੁਮੇ ਦਗੀਰ।
ਅਸੀਂ ਤੁਹਾਡੇ ਨਾਲ ਕਿਵੇਂ ਦਗਾ ਕਰਾਂਗੇ, ਤੁਹਾਡੀਆਂ ਪਾਤਸ਼ਾਹੀਆਂ ਲੈ ਕੇ ਤੁਹਾਡੇ ਨਾਲ ਹੀ ਅਸੀਂ ਦਗੇਬਾਜ਼ੀ ਕਿਵੇਂ ਕਰਾਂਗੇ।
ਦੋਹਰਾ ਜੋ ਹਮ ਤੁਮ ਪਰ ਹੱਥ ਚੱਕੇ ਤੋ ਤੁਮ ਪਾਤਸ਼ਾਹੀ ਲਿਓ।
ਬਾਬਰ ਨੇ ਮਹਾਰਾਜ ਜੀ ਨੂੰ ਬਚਨ ਕੀਤਾ, ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਨਾਲ ਇਕਰਾਰਨਾਮਾ ਕਰਦਾ ਕਿ ਜੇ ਮੇਰੇ ਪੁੱਤਰ ਪੋਤਰੇ ਜਾਂ ਪੜਪੋਤਰੇ ਤੁਹਾਡੀ ਵੰਸ਼ ਦੇ ਉੱਤੇ ਜਾਂ ਤੁਹਾਡੇ ਪੁੱਤਰਾਂ ਪੋਤਰਿਆਂ ਦੇ ਉੱਤੇ ਤੁਹਾਡੀ ਗੱਦੀ ਦੇ ਮਾਲਕ ਦੇ ਉੱਤੇ ਆਪਣਾ ਹੱਥ ਚੁੱਕਣਗੇ,
ਇਸ ਕਰਾਰ ਕੇ ਉਪਰੇ ਅੱਗੇ ਪਾਤਸ਼ਾਹੀ ਦਿਓ।
ਮਹਾਰਾਜ ਜੀ ਤੁਸੀਂ ਮੇਰੇ ਕੋਲੋਂ ਇਹ ਪਾਤਸ਼ਾਹੀ ਵਾਪਸ ਲੈ ਲਿਆ ਜੇ, ਇਹ ਪਾਤਸ਼ਾਹੀ ਤੁਸੀਂ ਖੋਹ ਲਿਆ ਜੇ ਮੇਰੀ ਵੰਸ਼ਜ ਵਾਲੇ ਤੁਹਾਡੀ ਵੰਸ਼ ਦੇ ਉੱਤੇ ਕਤਲ ਕਰਨਗੇ, ਹਮਲਾ ਕਰਨਗੇ, ਤੁਹਾਡੇ ਘਰ ਦੇ ਉਪਕਾਰਾਂ ਨੂੰ ਵਿਸਾਰਨਗੇ, ਤੇ ਤੁਸੀਂ ਇਹ ਪਾਤਸ਼ਾਹੀ ਵਾਪਸ ਲੈ ਲੈਣੀ। ਇਹ ਇਕਰਾਰ ਕਰਕੇ ਬਾਬਰ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਾਸੋਂ ਪਾਤਸ਼ਾਹੀ ਪ੍ਰਾਪਤ ਕੀਤੀ।
ਜੋ ਪਈ ਇਸ ਕਰਾਰ ਕਰ ਦੀ ਪਾਤਸ਼ਾਹੀ।
ਇਸ ਕਰਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਇਆ।
ਤੀਨ ਪਾਤਸ਼ਾਹਨ ਨਾਹੇ ਭੁਲਾਈ।
ਮਹਾਰਾਜ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ ਇਸ ਦਾਤ ਨੂੰ ਬਾਬਰ ਤੋਂ ਬਾਅਦ ਤਿੰਨ ਬਾਦਸ਼ਾਹਾਂ ਨੇ ਨਹੀਂ ਭੁਲਾਇਆ, ਯਾਨੀ ਕਿ ਬਾਬਰ, ਫਿਰ ਬਾਬਰ ਦਾ ਲੜਕਾ ਹਮਾਯੂੰ, ਹਮਾਯੂੰ ਦਾ ਲੜਕਾ ਸੀ ਅਕਬਰ। ਇਨ੍ਹਾਂ ਤਿੰਨਾਂ ਬਾਦਸ਼ਾਹਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੀਤੇ ਉਪਕਾਰਾਂ ਨੂੰ ਨਹੀਂ ਵਿਸਾਰਿਆ, ਇਨ੍ਹਾਂ ਨੇ ਮਹਾਰਾਜ ਜੀ ਦੇ ਕੀਤੇ ਉਪਕਾਰਾਂ ਨੂੰ ਚੇਤੇ ਰੱਖਿਆ।
ਬਾਬਰ ਤੇ ਸੋ ਹਿਮਾਯੂੰ ਪਇਓ।
ਬਾਬਰ ਤੋਂ ਬਾਅਦ ਉਹਦਾ ਲੜਕਾ ਹਮਾਯੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਹਮਾਯੂੰ ਵੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸੇਵਕ ਬਣ ਕੇ ਰਿਹਾ।
ਹਿਮਾਯੂੰ ਨੇ ਫਿਰ ਅਕਬਰ ਜਯੋ।
ਹਮਾਯੂੰ ਦੇ ਘਰ ਉਹਦੇ ਘਰ ਪੁੱਤਰ ਪੈਦਾ ਹੋਇਆ ਅਕਬਰ, ਤੇ ਜਲਾਲੂਦੀਨ ਅਕਬਰ ਜਿਸ ਨੂੰ ਕਿਹਾ ਜਾਂਦਾ ਹੈ।
ਤੀਨੋ ਨੇ ਗੁਰ ਮਹਿਮਾ ਰਾਖੀ।
ਅਕਬਰ ਵੀ ਗੁਰੂ ਘਰ ਦਾ ਮੁਰੀਦ ਬਣ ਕੇ ਰਿਹਾ। ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਅਕਬਰ ਨੇ ਬੜਾ ਸਤਿਕਾਰ ਕੀਤਾ, ਬੜਾ ਅਦਬ ਰੱਖਿਆ। ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੀ ਜਿੰਨੀ ਜਗੀਰ ਸੀ, ਜ਼ਮੀਨ ਸੀ, ਮਹਾਰਾਜ ਜੀ ਨੂੰ ਭੇਟਾ ਕਰਕੇ ਗਿਆ ਸੀ ਅਕਬਰ। ਏਦਾਂ ਇਨ੍ਹਾਂ ਤਿੰਨ ਬਾਦਸ਼ਾਹਾਂ ਨੇ ਗੁਰੂ ਨਾਨਕ ਦੇ ਘਰ ਦਾ ਸਤਿਕਾਰ ਰੱਖਿਆ, ਮੁਰੀਦੀ ਦਾ ਦਾਵਾ ਰੱਖਿਆ।
ਮੁਖ ਤੇ ਪੀ ਕੁਛ ਬੁਰੀ ਨਾ ਪਾਖੀ।
ਕਰਨਾ ਤਾਂ ਇੱਕ ਪਾਸੇ ਰਿਹਾ ਬੁਰਾ, ਇਨ੍ਹਾਂ ਨੇ ਕਦੇ ਆਪਣੇ ਮੂੰਹ ਤੋਂ ਵੀ ਸਤਿਗੁਰਾਂ ਦੇ ਘਰ ਬਾਰੇ ਬੁਰਾ ਸ਼ਬਦ ਨਹੀਂ ਵਰਤਿਆ। ਆਪਣੇ ਮੂੰਹ ਤੋਂ ਵੀ ਕਦੇ ਗੁਰੂ ਨਾਨਕ ਦੇ ਘਰ ਬਾਰੇ ਕੋਈ ਅਪਮਾਨਜਨਕ ਸ਼ਬਦ ਦੀ ਵਰਤੋਂ ਨਹੀਂ ਕੀਤੀ।
ਚੌਥੋ ਸ਼ਾਹ ਪਇਓ ਜਹਾਂਗੀਰ।
ਬਾਬਰ ਤੋਂ ਬਾਅਦ ਚੌਥੇ ਥਾਂ ਤੇ ਅਕਬਰ ਦਾ ਪੁੱਤਰ ਜਹਾਂਗੀਰ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ।
ਮੁੱਲਾ ਕਾਜੀ ਮਿਲ ਪਇਓ ਅਸੀਰ।
ਬਹੁਤ ਸਾਰੇ ਮੁੱਲਾ ਕਾਜੀਆਂ ਦੇ ਨਾਲ ਮਿਲ ਕੇ ਜਹਾਂਗੀਰ ਵਿਗੜ ਗਿਆ। ਇਹਨੂੰ ਬਹੁਤ ਸਾਰੇ ਮੁੱਲਾ ਕਾਜੀਆਂ ਨੇ ਵਿਗਾੜ ਦਿੱਤਾ ਜਹਾਂਗੀਰ ਨੂੰ।
ਗੁਰ ਅਰਜਨ ਸੋ ਖੋਟ ਕਮਾਈ।
ਜਹਾਂਗੀਰ ਬਾਦਸ਼ਾਹ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਨਾਲ ਖੋਟ ਕਮਾਈ। ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਵੈਰ ਕਮਾਇਆ।
ਸੋ ਬੁਰਾਈ ਸਿਰ ਖਤਰੀ ਲਾਈ।
ਹੁਣ ਪਾਪ ਜਹਾਂਗੀਰ ਨੇ ਕੀਤਾ, ਪਰ ਉਹਦੀ ਜਿਹੜੀ ਬੁਰਿਆਈ ਸੀ ਉਹ ਚੰਦੂ ਖੱਤਰੀ ਦੇ ਸਿਰ ਤੇ ਲਾ ਦਿੱਤੀ ਕਿ ਇਹਨੇ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਕਰਵਾਇਆ ਆਪ, ਪਰ ਜਿਹੜੀ ਬੁਰਿਆਈ ਸੀ ਉਹ ਚੰਦੂ ਖੱਤਰੀ ਦੇ ਸਿਰ ਤੇ ਲਾ ਦਿੱਤੀ।
ਪੰਜਵਾਂ ਪਇਓ ਸੋ ਸ਼ਾਹ ਜਹਾਨ।
ਇਹਦੇ ਤੋਂ ਬਾਅਦ ਫਿਰ ਪੰਜਵਾਂ ਬਾਦਸ਼ਾਹ ਸ਼ਾਹ ਜਹਾਨ ਹੋਇਆ।
ਕਰੇ ਹਿੰਦੂ ਕਈ ਮੁਸਲਮਾਨ।
ਉਹਨੇ ਵੀ ਕਈ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣ ਦਾ ਯਤਨ ਕਰ ਦਿੱਤਾ। ਸ਼ਾਹ ਜਹਾਨ ਦੇ ਸਮੇਂ ਦੌਰ ਸ਼ੁਰੂ ਹੋ ਗਿਆ ਸੀ। ਔਰੰਗਜ਼ੇਬ ਨੇ ਇਕੱਲੇ ਨੇ ਹਿੰਦੂਆਂ ਨੂੰ ਮੁਸਲਮਾਨ ਨਹੀਂ ਬਣਾਇਆ, ਇਹਦੀ ਸ਼ੁਰੂਆਤ ਇਹਦੇ ਪਿਓ ਸ਼ਾਹ ਜਹਾਨ ਨੇ ਕਰ ਦਿੱਤੀ ਸੀ। ਇਹਨੇ ਕਈ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ।
ਛੀਵੋ ਪਇਓ ਸੋ ਸ਼ਾਹ ਨੋਰੰਗਾ।
ਛੇਵੇਂ ਪਾਤਸ਼ਾਹ ਨਾਲ ਇਹਨੇ ਜੰਗ ਲੜੇ। ਇਹਦੇ ਤੋਂ ਬਾਅਦ ਛੇਵੇਂ ਥਾਂ ਦੇ ਉੱਤੇ ਔਰੰਗਜ਼ੇਬ ਬਾਦਸ਼ਾਹ ਬਾਬਰ ਦੀ ਗੱਦੀ ਤੇ ਬੈਠਾ।
ਕਰਿਓ ਗੁਰੂਆਂ ਸੋ ਉਨ ਬੱਡ ਦੰਗਾ।
ਔਰੰਗਜ਼ੇਬ ਨੇ ਤਾਂ ਹੱਦ ਹੀ ਬੁਕਾ ਦਿੱਤੀ। ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੇ ਨਾਲ ਵੱਡਾ ਭਾਰੀ ਵਿਰੋਧ ਰੱਖਿਆ, ਪੂਰਾ ਦੰਗਾ ਮਚਾ ਕੇ ਰੱਖਿਆ।
ਹਰੀ ਕ੍ਰਿਸ਼ਨ ਉਨ ਬਾਲ ਮੰਗਾਏ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਬਾਲ ਰੂਪ ਵਿਚ ਸਨ, ਇਹਨੇ ਚੁਗਲਖੋਰਾਂ ਦੀਆਂ ਚੁਗਲੀਆਂ ਮੰਨਦਿਆਂ ਹੋਇਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਆਪਣੇ ਕੋਲ ਬੁਲਾਇਆ ਸੀ।
ਉਸ ਸਿਰ ਗਏ ਬੁਰਾਈ ਲਾਏ।
ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਔਰੰਗੇ ਪਾਪੀ ਨੂੰ ਦਰਸ਼ਨ ਨਹੀਂ ਦਿੱਤੇ, ਔਰ ਉਹਦੇ ਸਿਰ ਤੇ ਬੁਰਾਈ ਲਾਉਂਦੇ ਆਪਣਾ ਸਰੀਰ ਤਿਆਗ ਗਏ।
ਦੋਹਰਾ ਉਨ ਦੁਸ਼ਟੀ ਬੋਤੀ ਕਰੀ ਗੁਰ ਤੇਗ ਬਹਾਦਰ ਆਦ।
ਔਰੰਗੇ ਨੇ ਇੱਕ ਹੋਰ ਭਾਰੀ ਮਾੜਾ ਦੁਸ਼ਕਰਮ ਕੀਤਾ, ਖੋਟਾ ਕਰਮ ਕੀਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਨਾਲ।
ਸਹਿਤ ਸੋ ਚਾਰੋ ਪੋਤਰੇ ਲਗੋ ਖੂਨ ਸਿਰ ਤਾਗ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਚਾਰਾਂ ਪੁੱਤਰਾਂ ਦਾ ਕਾਤਲ ਬਣਿਆ ਔਰੰਗਾ, ਸਤਿਗੁਰਾਂ ਦੇ ਚਾਰਾਂ ਸਾਹਿਬਜ਼ਾਦਿਆਂ ਦਾ ਕਾਤਲ ਬਣਿਆ ਔਰੰਗਾ, ਔਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਸ਼ਹੀਦ ਕਰਵਾਇਆ।
ਜੋ ਪਈ ਸ਼੍ਰੀ ਗੋਬਿੰਦ ਸਿੰਘ ਬਾਤ ਵਿਚਾਰੀ।
ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋ ਗਈ, ਪੰਜ ਸ਼ਹੀਦੀਆਂ, ਛੇਵੀਂ ਸ਼ਹੀਦੀ ਪਹਿਲਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੋ ਚੁੱਕੀ ਹੈ, ਤੇ ਇਧਰ ਛੇ ਹੀ ਬਾਦਸ਼ਾਹੀਆਂ ਹੋਈਆਂ ਨੇ। ਛੇਵਾਂ ਬਾਦਸ਼ਾਹ ਸੀ ਔਰੰਗਜ਼ੇਬ, ਉਧਰ ਛੇ ਸ਼ਹੀਦੀਆਂ ਹੋ ਗਈਆਂ ਨੇ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਣ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ,
ਇੱਕ ਪਾਤਸ਼ਾਹੀ ਇਨ ਰਹੀ ਸਾਰੀ।
ਹੁਣ ਇੱਕ ਪਾਤਸ਼ਾਹੀ ਇਹਨਾਂ ਦੀ ਰਹਿ ਗਈ ਹੈ, ਇਧਰੋਂ ਇੱਕ ਸ਼ਹੀਦੀ ਰਹਿ ਗਈ ਹੈ ਇਹਨਾਂ ਦੇ ਸਿਰ ਦੇ ਉੱਤੇ ਲਾਣ ਦੀ, ਕਿਉਂਕਿ ਸੱਤ ਸ਼ਹੀਦੀਆਂ ਦੇ ਕੇ ਇਹਨਾਂ ਦੀਆਂ ਸੱਤ ਪੁਸ਼ਤਾਂ ਦਾ ਰਾਜ ਵਾਪਸ ਲੈਣਾ। ਛੇਵਾਂ ਬਾਦਸ਼ਾਹ ਔਰੰਗਜ਼ੇਬ, ਛੇ ਸ਼ਹੀਦੀਆਂ ਹੋ ਚੁੱਕੀਆਂ ਨੇ, ਤੇ ਸੱਤਵੀਂ ਪਾਤਸ਼ਾਹੀ ਇਹਨਾਂ ਦੀ ਹਾਲੇ ਰਹਿੰਦੀ ਹੈ, ਇਧਰੋਂ ਸੱਤਵੀਂ ਸ਼ਹੀਦੀ ਸਾਡੇ ਘਰ ਦੀ ਰਹਿੰਦੀ ਹੈ।
ਇਨ ਸਿਰ ਦੇਹ ਲਗੀ ਚਾਹੀਏ ਹਮਾਰੀ।
ਮਹਾਰਾਜ ਗੁਰੂ ਕਲਗੀਧਰ ਜੀ ਨੇ ਵਿਚਾਰ ਕੀਤੀ ਕਿ ਸਾਡੀ ਦੇਹ ਵੀ ਇਹਨਾਂ ਦੇ ਸਿਰ ਤੇ ਲੱਗਣੀ ਚਾਹੀਦੀ ਹੈ, ਸਾਡੇ ਸਰੀਰ ਦੇ ਤਿਆਗਣ ਦਾ ਕਾਰਨ ਵੀ ਇਹਨਾਂ ਦੇ ਸਿਰ ਤੇ ਲੱਗਣਾ ਚਾਹੀਦਾ, ਤੁਰਕਾਂ ਦੇ ਮਲੇਛਾਂ ਦੇ।
ਯੋ ਸਤਿਗੁਰ ਜੀ ਮਨਸਾ ਧਾਰੀ।
ਇਹ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਹਿਰਦੇ ਵਿੱਚ ਮਨਸਾ ਧਾਰਨ ਕੀਤੀ,
ਸੋਈ ਸਤਿਗੁਰ ਦਈ ਨਿਭਾਏ।
ਇਹ ਗੱਲ ਹੋਈ ਜਦੋਂ ਗੁਲ ਖਾਂ ਤੇ ਅਤੌਲਾ ਖਾਂ ਨੇ ਮਹਾਰਾਜ ਜੀ ਤੇ ਹਮਲਾ ਕੀਤਾ, ਇਹਨਾਂ ਤੁਰਕਾਂ ਵੱਲੋਂ ਹੀ ਹਮਲਾ ਹੋਇਆ ਸੀ, ਤੇ ਉਸੇ ਹਮਲੇ ਦੌਰਾਨ ਮਹਾਰਾਜ ਸੱਚੀ ਪਾਤਸ਼ਾਹ ਦੀ ਸ਼ਹੀਦੀ ਹੋਈ ਉਸ ਜ਼ਖਮ ਦੇ ਨਾਲ, ਤੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਆਪਣਾ ਆਪ ਇਹਨਾਂ ਤੁਰਕਾਂ ਦੇ ਸਿਰ ਤੇ ਲਾ ਕੇ ਇਹਨਾਂ ਦੀਆਂ ਸੱਤ ਪੁਸ਼ਤਾਂ ਦਾ ਰਾਜ, ਸੱਤ ਸ਼ਹੀਦੀਆਂ ਦੇ ਕੇ ਇਹਨਾਂ ਕੋਲੋਂ ਵਾਪਸ ਲਿਆ।
ਯੋ ਪਈ ਪਾਤਸ਼ਾਹੀ ਸਾਤ ਬਿਤਾ।
ਇਦਾਂ ਇਹਨਾਂ ਦੀਆਂ ਸੱਤ ਪਾਤਸ਼ਾਹੀਆਂ ਦਾ ਜਿਹੜਾ ਰਾਜ ਸੀ ਉਹ ਬੀਤ ਗਿਆ। ਫਰਖੀਅਰ ਤੋਂ ਬਾਅਦ ਫਿਰ ਜਿਹੜੀ ਉਹਨਾਂ ਦੀ ਅੱਗੇ ਅੰਸਜ ਪੁੱਤਰ ਪੋਤਰੇ, ਇੱਕ ਵਾਰੀ ਭਤੀਜਾ ਅੱਗੇ ਬੈਠਾ, ਤੇ ਥੋੜੇ ਸਮੇਂ ਵਾਸਤੇ ਹੀ ਉਹ ਰਹੇ, ਤੇ ਥੋੜਾ ਥੋੜਾ ਸਮਾਂ ਰਾਜ ਕਰਕੇ ਮਰਦੇ ਮੁੱਕਦੇ ਰਹੇ।
ਨਿਜ ਬਚਨੀ ਗੁਰਿਓ ਦੁੱਖ ਪਾਇਓ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲਾਂ ਬਚਨ ਕਰਕੇ ਇਹਨਾਂ ਨੂੰ ਸੱਤ ਪੁਸ਼ਤਾਂ ਦਾ ਰਾਗ ਦਿੱਤਾ, ਫਿਰ ਇਹਨਾਂ ਵੱਲੋਂ ਹੀ ਅਨੇਕਾਂ ਪ੍ਰਕਾਰ ਦੇ ਤਸੀਹੇ ਆਪਣੇ ਆਪ ਤੇ ਝੱਲ ਕੇ ਇਹਨਾਂ ਕੋਲੋਂ ਰਾਜ ਵਾਪਸ ਲੈਣ ਦਾ ਬਚਨ ਕੀਤਾ।
ਯੋ ਬਚਨੀ ਗੁਰ ਗਏ ਬਿਕਾਇਓ।
ਗੁਰੂ ਨਾਨਕ ਸਾਹਿਬ ਨੇ ਆਪ ਇਹ ਬਚਨ ਕੀਤਾ ਸੀ, ਔਰ ਆਪਣਾ ਬਚਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਆਪ ਬਿਕਾਇਆ।
ਦੋਹਰਾ ਇਸ ਬਿਦ ਇਹ ਝੂਠੇ ਪਏ, ਬਚਨਨ ਤੇ ਸੋ ਮੁਗਲ।
ਇਸ ਪ੍ਰਕਾਰ ਨਾਲ ਇਹ ਜਿਹੜੇ ਮੁਗਲ ਸਨ ਝੂਠੇ ਸਾਬਤ ਹੋਏ। ਮਹਾਰਾਜ ਗੁਰੂ ਨਾਨਕ ਸਾਹਿਬ ਨਾਲ ਜੋ ਇਕਰਾਰ ਕੀਤਾ ਸੀ ਬਾਬਰ ਨੇ ਕਿ ਜਦੋਂ ਮੇਰੀਆਂ ਪੁਸ਼ਤਾਂ ਤੁਹਾਡੇ ਤੇ ਹਮਲਾ ਕਰਨਗੀਆਂ ਤੁਸੀਂ ਪਾਤਸ਼ਾਹੀ ਵਾਪਸ ਲੈ ਲੈਣੀ, ਉਸੇ ਤਰ੍ਹਾਂ ਮਹਾਰਾਜ ਜੀ ਨੇ ਬਚਨ ਕੀਤਾ।
ਲਈ ਪਾਤਸ਼ਾਹੀ ਨਿਜ ਕਹੇ ਭੂਲ ਗਈ ਵੈ ਗੱਲ।
ਇਹਨਾਂ ਨੂੰ ਜਿਹੜੀਆਂ ਇਹ ਪਾਤਸ਼ਾਹੀਆਂ ਮੁਗਲਾਂ ਨੂੰ ਮਿਲੀਆਂ ਗੁਰੂ ਨਾਨਕ ਸਾਹਿਬ ਦੀਆਂ ਦਿੱਤੀਆਂ ਮਿਲੀਆਂ, ਪਰ ਇਹਨਾਂ ਪਾਪੀਆਂ ਨੇ ਆਖਿਆ ਜੀ ਅਸੀਂ ਤਾਂ ਪਾਤਸ਼ਾਹੀ ਆਪਣੇ ਜ਼ੋਰ ਨਾਲ ਲਈ ਹੈ। ਬਾਬਰ ਨੇ ਹਿੰਦੁਸਤਾਨ ਤੇ ਲੜ ਕੇ ਰਾਜ ਕੀਤਾ, ਕਬਜ਼ਾ ਕੀਤਾ, ਤੇ ਅਸੀਂ ਤਾਂ ਆਪਣੇ ਬਲ ਦੇ ਨਾਲ ਪਾਤਸ਼ਾਹੀ ਲਈ ਹੈ। ਇਹਨਾਂ ਗੁਰੂ ਨਾਨਕ ਸਾਹਿਬ ਦੇ ਕੀਤੇ ਪਰਉਪਕਾਰ ਨੂੰ ਭੁਲਾ ਦਿੱਤਾ।
ਜੋ ਪਈ ਮੁਗਲ ਕਹੇ ਹਮ ਖੁਦ ਬਲਵੰਤ।
ਇਹ ਮੁਗਲ ਕਹਿਣ ਲੱਗ ਪਏ, ਕਹਿੰਦੇ ਜੀ ਅਸੀਂ ਤਾਂ ਆਪ ਖੁਦ ਬਲਵਾਨ ਆ, ਅਸੀਂ ਤਾਂ ਆਪ ਖੁਦ ਰਾਜ ਪ੍ਰਾਪਤ ਕੀਤਾ।
ਹਿੰਦੂ ਮਾਰ ਕੀਏ ਹਮ ਅੰਤ।
ਇਹ ਹਿੰਦੁਸਤਾਨ ਦੇ ਹਿੰਦੂਆਂ ਨੂੰ ਮਾਰ ਕੇ ਅਸੀਂ ਇਹਨਾਂ ਦਾ ਅੰਤ ਕਰਕੇ ਰਾਜ ਲਿਆ ਹੈ।
ਰਹੇ ਪਿਕੰਬਰ ਨਿਕਟ ਖੁਦਾਏ।
ਸਾਡਾ ਜਿਹੜਾ ਪੈਗੰਬਰ ਹੈ ਉਹ ਖੁਦਾ ਦੇ ਨੇੜੇ ਰਹਿੰਦਾ, ਇਹ ਪਾਤਸ਼ਾਹੀ ਸਾਨੂੰ ਸਾਡੇ ਪੈਗੰਬਰ ਨੇ ਦਿੱਤੀ ਹੈ।
ਹਿੰਦੂ ਉਹਾਂ ਕੋ ਢੁਕਣ ਨਾ ਪਾਏ।
ਕੋਈ ਹਿੰਦੂ ਢੁਕ ਨਹੀਂ ਸਕਦਾ, ਕੋਈ ਹਿੰਦੂ ਉੱਥੇ ਜਾ ਨਹੀਂ ਸਕਦਾ।
ਦੋਹਰਾ ਐਸ ਐਸ ਗਫਲਤ ਪਈ ਮੁਗਲਨ ਕੇ ਮਨ ਮਾਏ।
ਇਸ ਤਰ੍ਹਾਂ ਇਹ ਅਣਗਹਿਲੀ ਕੀਤੀ ਇਹਨਾਂ ਨੇ, ਗਫਲਤ ਕੀਤੀ ਮਹਾਰਾਜ ਜੀ ਦੇ ਕੋਲੋਂ ਪਾਤਸ਼ਾਹੀ ਲੈ ਕੇ, ਫਿਰ ਕਹਿੰਦੇ ਜੀ ਸਾਨੂੰ ਤਾਂ ਸਾਡੇ ਪੈਗੰਬਰ ਨੇ ਪਾਤਸ਼ਾਹੀ ਦਿੱਤੀ। ਹਾਲਾਂਕਿ ਬਾਬਰ ਨੂੰ ਸਾਫ਼ ਜਵਾਬ ਦੇ ਦਿੱਤਾ ਸੀ ਪੈਗੰਬਰ ਨੇ ਕਿ ਪਾਤਸ਼ਾਹੀ ਹਿੰਦੁਸਤਾਨ ਦੀ ਮੇਰੇ ਕੋਲ ਨਹੀਂ ਹੈ, ਪਰ ਇਹ ਫਿਰ ਵੀ ਗੁਰੂ ਨਾਨਕ ਸਾਹਿਬ ਦੇ ਕੀਤੇ ਉਪਕਾਰ ਨੂੰ ਚੇਤੇ ਕਰਨ ਦੀ ਬਜਾਏ ਕਹਿੰਦੇ ਜੀ ਸਾਨੂੰ ਤਾਂ ਪਾਤਸ਼ਾਹੀ ਪੈਗੰਬਰ ਨੇ ਦਿੱਤੀ ਹੈ।
ਮੁੱਲਾ ਕਾਜੀ ਸੁਣ ਗੱਲਾਂ ਭੁੱਲੇ ਤਕਰਾਰੋਂ ਵਾਏ।
ਜਿੰਨੇ ਮੁੱਲਾ ਕਾਜੀ ਸਨ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੀਤੇ ਉਪਕਾਰਾਂ ਨੂੰ ਭੁਲਾਉਣ ਵਾਲੇ ਅਕਿਰਤ ਘਣ ਹਨ, ਜਿਨ੍ਹਾਂ ਨੇ ਇਸ ਪ੍ਰਕਾਰ ਨਾਲ ਕਹੀ ਹੋਈ ਗੱਲ ਦਾ ਤਕਰਾਰ ਕੀਤਾ।
ਦੋਹਰਾ ਤਾਰੂ ਸਿੰਘ ਨੇ ਇਮਕਾਈ ਸਿੱਖਣ ਕੋ ਸਮਝਾਏ।
ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਪੜਾਣੇ ਪਿੰਡ ਦੇ ਵਿੱਚ ਜਿਹੜੇ ਸਿੱਖ ਸਨ ਉਹਨਾਂ ਨੂੰ ਇਹ ਸਾਰਾ ਪ੍ਰਸੰਗ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਸੰਗ ਉਥੋਂ ਦੇ ਸਾਰੇ ਸਿੱਖਾਂ ਨੂੰ ਸੁਣਾਇਆ।
ਯੋਂ ਬੀਤੀ ਸਿਰ ਸਿੰਘ ਕੇ ਸੋ ਅਬ ਕਹੋ ਪ੍ਰਗਟਾਏ।
ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਜਿਵੇਂ ਭਾਈ ਤਾਰੂ ਸਿੰਘ ਜੀ ਦੇ ਸਿਰ ਤੇ ਬੀਤੀ ਹੈ, ਜਿਵੇਂ ਉਹਨਾਂ ਦੀ ਸ਼ਹੀਦੀ ਹੋਈ ਹੈ, ਭਾਈ ਤਾਰੂ ਸਿੰਘ ਜੀ ਦਾ ਹੁਣ ਉਹ ਸਾਰਾ ਪ੍ਰਸੰਗ ਮੈਂ ਆਪ ਸਰਬੱਤ ਸੰਗਤ ਨੂੰ ਸਰਵਣ ਕਰਾਉਂਦਾ ਹਾਂ। ਸੰਗਤ ਜੀ ਤੁਸੀਂ ਹੁਣ ਭਾਈ ਤਾਰੂ ਸਿੰਘ ਜੀ ਦਾ ਪ੍ਰਸੰਗ ਸਰਵਣ ਕਰੋ।
ਫਿਰ ਤਾਰੂ ਸਿੰਘ ਲੈ ਤੁਰੇ ਪ੍ਰਾਤ ਲੋਹਰੇ ਦਾਏ।
ਰਾਤ ਪੜਾਣੇ ਪਿੰਡ ਚ ਬਤੀਤ ਕੀਤੀ, ਅਗਲਾ ਦਿਨ ਚੜਿਆ ਤੇ ਸਵੇਰੇ ਸਵੇਰੇ ਐਦੀ ਭਾਈ ਤਾਰੂ ਸਿੰਘ ਜੀ ਨੂੰ ਬੇੜੀਆਂ ਚ ਜਕੜ ਕੇ ਆਪਣੇ ਨਾਲ ਲੈ ਕੇ ਲਾਹੌਰ ਪਹੁੰਚੇ ਹਨ।
ਬੀਬੀ ਛੁਡਾਈ ਸਿੱਖਣ ਨੇ ਐਦੀਆਂ ਦਰਬ ਦਿਵਾਏ।
ਭਾਈ ਤਾਰੂ ਸਿੰਘ ਜੀ ਦੇ ਨਾਲ ਉਹਨਾਂ ਦੀ ਭੈਣ ਬੀਬੀ ਤਾਰੋ ਨੂੰ ਵੀ ਗ੍ਰਿਫ਼ਤਾਰ ਕਰਕੇ ਲਿਆਂਦਾ ਗਿਆ ਸੀ, ਪਰ ਪੜਾਣੇ ਦੇ ਸਿੱਖਾਂ ਨੇ ਐਦੀਆਂ ਨੂੰ ਰੁਪਈਏ ਦੇ ਕੇ, ਪੈਸੇ ਦੇ ਕੇ ਬੀਬੀ ਤਾਰੋ ਨੂੰ ਉਹਨਾਂ ਕੋਲੋਂ ਛੁਡਾ ਲਿਆ, ਪਰ ਭਾਈ ਤਾਰੂ ਸਿੰਘ ਜੀ ਨੇ ਆਪਣਾ ਆਪ ਛੁਡਾਉਣ ਤੋਂ ਇਨਕਾਰ ਕਰ ਦਿੱਤਾ।
ਜੋ ਪਈ ਫਿਰ ਸਤ ਸੰਗਤ ਸਭ ਹੱਥ ਜੋੜੇ।
ਉਸ ਵਕਤ ਸੰਗਤ ਨੇ ਭਾਈ ਤਾਰੂ ਸਿੰਘ ਜੀ ਨੂੰ ਹੱਥ ਜੋੜ ਕੇ ਵਿਦਾ ਕੀਤਾ।
ਨਿਭੈ ਲਾਜ ਸਿੱਖੀ ਕੀ ਓੜੈ।
ਭਾਈ ਤਾਰੂ ਸਿੰਘ ਨੇ ਸਾਰੀ ਸੰਗਤ ਨੂੰ ਹੱਥ ਜੋੜੇ, ਆਖਿਆ ਸੰਗਤ ਜੀ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਅੰਤਲੇ ਸਾਹ ਤੱਕ ਨਿਭ ਜਾਵੇ। ਭਾਈ ਤਾਰੂ ਸਿੰਘ ਨੇ ਪੜਾਣੇ ਜਦੋਂ ਚੱਲੇ ਨਾ ਲਾਹੌਰ ਨੂੰ ਤੇ ਸੰਗਤ ਨੂੰ ਬੇਨਤੀ ਕੀਤੀ, ਆਖਿਆ ਸੰਗਤ ਜੀ ਮੈਨੂੰ ਇਹ ਅਸੀਸ ਬਖਸ਼ੋ ਕਿ ਮੇਰੀ ਸਿੱਖੀ ਕੇਸਾਂ ਸਵਾਸਾਂ ਸਹਿਤ ਅੰਤਲੇ ਸਾਹਾਂ ਤੱਕ ਨਿਭ ਜਾਵੇ।
ਸਿੱਖ ਸੰਗਤ ਯੋ ਕਰੇ ਅਰਦਾਸ ਸਿੱਖੀ ਸਾਥ ਨਿਭਾਈ ਸਾਸ।
ਸਾਰੀ ਸੰਗਤ ਨੇ ਉਸ ਵੇਲੇ ਭਾਈ ਤਾਰੂ ਸਿੰਘ ਜੀ ਦੀ ਅਰਦਾਸ ਕੀਤੀ, ਅਰਦਾਸ ਕੀਤੀ ਹੈ ਕਲਗੀਆਂ ਵਾਲੇ ਚੋਜੀ ਪ੍ਰੀਤਮ, ਭਾਈ ਤਾਰੂ ਸਿੰਘ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਇਹ ਅਰਦਾਸ ਸਾਰੀ ਸੰਗਤ ਨੇ ਭਾਈ ਤਾਰੂ ਸਿੰਘ ਜੀ ਦੇ ਨਿਮਿਤ ਕੀਤੀ ਹੈ।
ਐਦੀ ਪਹੁੰਚੇ ਲਾਹੌਰੇ ਜਾਏ।
ਭਾਈ ਤਾਰੂ ਸਿੰਘ ਜੀ ਨੂੰ ਨਾਲ ਲੈ ਕੇ ਐਦੀ ਲਾਹੌਰ ਪਹੁੰਚੇ ਹਨ।
ਬੰਦੀ ਖਾਨੇ ਦਿਓ ਫੜਾਏ।
ਔਰ ਜਾ ਕੇ ਭਾਈ ਤਾਰੂ ਸਿੰਘ ਜੀ ਨੂੰ ਇੱਕ ਬੰਦੀ ਖਾਨੇ ਵਿੱਚ ਹਵਾਲੇ ਕਰ ਦਿੱਤਾ, ਬੰਦੀ ਖਾਨੇ ਦੇ ਵਿੱਚ ਬੰਦ ਕਰ ਦਿੱਤਾ।
ਕਈ ਦਿਵਸ ਤੈ ਫੜੇ ਹੋ ਰਹੇ ਹੋ।
ਭਾਈ ਤਾਰੂ ਸਿੰਘ ਜੀ ਨੂੰ ਕਈ ਦਿਨ ਬੰਦੀ ਖਾਨੇ ਚ ਰੱਖ ਕੇ ਤਸੀਹੇ ਦਿੰਦੇ ਰਹੇ, ਮਨਾਉਂਦੇ ਰਹੇ ਕਿ ਤੂੰ ਦੀਨੇ ਇਸਲਾਮ ਕਬੂਲ ਕਰ ਲੈ, ਕਿਉਂ ਪਚੜ ਦੀ ਜਵਾਨੀ 25-26 ਸਾਲ ਦੀ ਤੇਰੀ ਉਮਰ ਹੈ, ਕਿਉਂ ਜਵਾਨੀ ਰੋਲਦਾ ਹੈ। ਅਨੇਕਾਂ ਪ੍ਰਕਾਰ ਦੇ ਤਸੀਹੇ ਕਈ ਦਿਨ ਰੱਖ ਕੇ ਭਾਈ ਤਾਰੂ ਸਿੰਘ ਜੀ ਨੂੰ ਦਿੰਦੇ ਰਹੇ।
ਆਦ ਸੰਗਤ ਆਦਰਸ਼ਨ ਕਰਿਓ।
ਲਾਹੌਰ ਦੀ ਜਿਹੜੀ ਸੰਗਤ ਹੈ, ਲਾਹੌਰ ਦੇ ਜਿਹੜੇ ਸਿੱਖ ਨੇ, ਉਹ ਜਦੋਂ ਸਮਾਂ ਮਿਲਦਾ ਉਥੇ ਸਿਪਾਹੀਆਂ ਨੂੰ
ਜਿਹੜੇ ਜੇਲ੍ਹ ਦੇ ਮੁਲਾਜ਼ਮ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਲਾਲਚ ਲੋਭ ਦੇ ਕੇ ਭਾਈ ਤਾਰੂ ਸਿੰਘ ਜੀ ਨੂੰ ਸਿੱਖ ਆ ਕੇ ਮਿਲਦੇ ਨੇ, ਭਾਈ ਤਾਰੂ ਸਿੰਘ ਜੀ ਦੇ ਦਰਸ਼ਨ ਕਰਦੇ ਹਨ।
ਜਿਮ ਜਿਮ ਸਿੰਘ ਕੋ ਤੁਰਕ ਸਤਾਵੇ,
ਜਿਵੇਂ ਜਿਵੇਂ ਤੁਰਕ ਭਾਈ ਤਾਰੂ ਸਿੰਘ ਜੀ ਨੂੰ ਤਸੀਹੇ ਦਿੰਦੇ ਹਨ,
ਤਿਮ ਤਿਮ ਮੁਖ ਸਿੰਘ ਲਾਲੀ ਆਵੇ।
ਭਾਈ ਤਾਰੂ ਸਿੰਘ ਜੀ ਨੂੰ ਜਿਵੇਂ ਜਿਵੇਂ ਤਸ਼ੱਦਦ ਦਿੰਦੇ ਨੇ, ਭੁੱਖਿਆਂ ਰੱਖਦੇ ਨੇ, ਪਿਆਸਿਆਂ ਰੱਖਦੇ ਨੇ, ਹੋਰ ਅਨੇਕਾਂ ਪ੍ਰਕਾਰ ਦੇ ਸਰੀਰਕ ਤਸ਼ੱਦਦ ਦਿੰਦੇ ਨੇ, ਜਿਵੇਂ ਜਿਵੇਂ ਤੁਰਕ ਤਸ਼ੱਦਦ ਦਿੰਦੇ ਨੇ ਤਿਵੇਂ ਤਿਵੇਂ ਭਾਈ ਤਾਰੂ ਸਿੰਘ ਦੇ ਚਿਹਰੇ ਤੇ ਹੋਰ ਲਾਲੀ ਚੜ੍ਹਦੀ ਹੈ, ਚਿਹਰਾ ਹੋਰ ਲਾਲ ਸੁਰਖ ਹੁੰਦਾ ਹੈ, ਤੇਜ ਤੇ ਜਲਾਲ ਤੇ ਕ੍ਰਾਂਤੀ ਚਿਹਰੇ ਤੇ ਹੋਰ ਨਜ਼ਰ ਆਉਂਦੀ ਹੈ।
ਜਿਮ ਜਿਮ ਸਿੰਘ ਕੱਚ ਪੀਏ ਨਾ ਖਾਏ,
ਭਾਈ ਸਾਹਿਬ ਨੂੰ ਛਕਣ ਨੂੰ ਨਹੀਂ ਦਿੰਦੇ, ਜਲ ਨਹੀਂ ਦਿੰਦੇ ਪੀਣ ਵਾਸਤੇ, ਜਿਵੇਂ ਜਿਵੇਂ ਭਾਈ ਸਾਹਿਬ ਜੀ ਨਾ ਕੁਝ ਖਾਂਦੇ ਨੇ ਨਾ ਕੁਝ ਪੀਂਦੇ ਨੇ, ਹਾਲਾਂਕਿ ਬੰਦਾ ਇੱਕ ਦਿਨ ਦੋ ਦਿਨ ਵੀ ਨਾ ਕੁਝ ਖਾਵੇ ਪੀਵੇ ਤੇ ਚਿਹਰਾ ਜਿਹੜਾ ਹੈ ਉਹ ਮੁਰਝਾ ਜਾਂਦਾ ਹੈ, ਪਰ ਭਾਈ ਤਾਰੂ ਸਿੰਘ ਜੀ ਨਾਲ ਉਲਟ ਹੋ ਰਿਹਾ, ਜਿਵੇਂ ਜਿਵੇਂ ਭਾਈ ਸਾਹਿਬ ਜੀ ਕੁਝ ਨਹੀਂ ਖਾਂਦੇ ਪੀਂਦੇ,
ਤਿਮ ਤਿਮ ਸਿੰਘ ਸੰਤੋਖੋਏ ਆਏ,
ਤਿਵੇਂ ਤਿਵੇਂ ਭਾਈ ਸਾਹਿਬ ਨੂੰ ਹੋਰ ਜ਼ਿਆਦਾ ਸਬਰ ਪ੍ਰਾਪਤ ਹੁੰਦਾ, ਹੋਰ ਜ਼ਿਆਦਾ ਸੰਤੋਖ, ਜਿਵੇਂ ਜਿਵੇਂ ਨਹੀਂ ਕੁਝ ਖਾਣ ਪੀਣ ਨੂੰ ਮਿਲਦਾ, ਜਿਵੇਂ ਜਿਵੇਂ ਦਿਨ ਬੀਤ ਰਹੇ ਨੇ, ਤਿਵੇਂ ਤਿਵੇਂ ਭਾਈ ਤਾਰੂ ਸਿੰਘ ਦਾ ਜਿਹੜਾ ਅੰਦਰ ਦਾ ਸਬਰ ਹੈ, ਸੰਤੋਖ ਹੈ, ਉਹ ਵੱਧਦਾ ਚੱਲਿਆ ਜਾ ਰਿਹਾ, ਔਰ ਚਿਹਰੇ ਤੇ ਵੀ ਲਾਲੀਆਂ ਵੱਧਦੀਆਂ ਜਾ ਰਹੀਆਂ ਨੇ।
ਜੀਵਨ ਤੇ ਸਿੰਘ ਆਸ ਚੁਕਾਈ,
ਭਾਈ ਤਾਰੂ ਸਿੰਘ ਜੀ ਨੇ ਆਪਣੇ ਜੀਵਨ ਤੋਂ ਆਸ ਚੁਕਾ ਲਈ ਹੈ, ਨਿਸ਼ਚਾ ਕਰ ਲਿਆ ਕਿ ਹੁਣ ਇਹ ਜੀਵਨ ਤਿਆਗਣਾ ਹੈ।
ਮੈਂ ਉਸ ਚਿੰਤ ਸੋ ਮਰਨੇ ਕਾਈ,
ਭਾਈ ਤਾਰੂ ਸਿੰਘ ਜੀ ਨੂੰ ਮਰਨ ਦਾ ਕੋਈ ਫਿਕਰ ਨਹੀਂ, ਮਰਨ ਦੀ ਕੋਈ ਚਿੰਤਾ ਨਹੀਂ।
ਸਤ ਸੰਤੋਖ ਧੀਰ ਮਨ ਤਾਂ ਕੇ,
ਭਾਈ ਤਾਰੂ ਸਿੰਘ ਜੀ ਦੇ ਹਿਰਦੇ ਵਿਚ ਸਤ ਹੈ, ਭਾਈ ਸਾਹਿਬ ਦੇ ਹਿਰਦੇ ਵਿਚ ਸੰਤੋਖ ਹੈ, ਭਾਈ ਤਾਰੂ ਸਿੰਘ ਜੀ ਦੇ ਹਿਰਦੇ ਵਿਚ ਮਹਾਨ ਧੀਰਜ ਹੈ, ਠਰਮਾ ਹੈ।
ਉਰ ਕਾ ਪਾਣਾ ਸਿਰ ਪਰ ਜਾ ਕੇ,
ਜੋ ਕੁਝ ਵੀ ਹੋ ਰਿਹਾ ਇਹਨੂੰ ਸਤਿਗੁਰਾਂ ਦਾ ਪਾਣਾ ਜਾਣ ਕੇ ਮਿੱਠਾ ਕਰਕੇ ਮੰਨ ਰਹੇ ਭਾਈ ਤਾਰੂ ਸਿੰਘ ਜੀ, ਉਹੀ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ ਜਿਸ ਨਕਸ਼ੇ ਕਦਮਾਂ ਤੇ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਸਾਨੂੰ ਭਾਣਾ ਮੰਨਣ ਦੀ ਜਾਚ ਸਿਖਾ ਗਏ ਨੇ, ਤੱਤੀ ਤਵੀ ਤੇ ਬਹਿ ਕੇ ਵੀ ਕਹਿ ਕੇ ਗਏ ਨੇ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ, ਨਾਨਕ ਮੰਗੈ ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਇਹੋ ਜਿਹੀ ਅਵਸਥਾ ਭਾਈ ਤਾਰੂ ਸਿੰਘ ਜੀ ਦੀ ਬਣੀ ਹੋਈ ਹੈ, ਸਤਿਗੁਰਾਂ ਦੇ ਇਸ ਭਾਣੇ ਨੂੰ ਮਿੱਠਾ ਕਰਕੇ ਸਤ ਕਰਕੇ ਮੰਨ ਰਹੇ ਹਨ।
ਦੋਹਰਾ ਜਿਸ ਕੇ ਮਨ ਮੈਂ ਪੈ ਗੁਰੂ, ਤਿਸ ਪੈ ਜਮ ਕਾ ਨਾਏ।
ਭਾਈ ਰਤਨ ਸਿੰਘ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਜਿਹਦੇ ਹਿਰਦੇ ਵਿਚ ਗੁਰੂ ਦਾ ਡਰ ਹੈ ਨਾ, ਉਹਨੂੰ ਜਮਾਂ ਦਾ ਡਰ ਨਹੀਂ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹਦੇ ਹਿਰਦੇ ਚ ਗੁਰੂ ਦਾ ਭੈ ਹੈ ਉਹਨੂੰ ਜਮਾਂ ਦਾ ਭੈ ਨਹੀਂ ਹੁੰਦਾ। ਜਿਨ੍ਹਾਂ ਦੇ ਹਿਰਦਿਆਂ ਵਿਚ ਗੁਰੂ ਦਾ ਡਰ ਨਹੀਂ, ਗੁਰੂ ਦਾ ਭੈ ਨਹੀਂ, ਉਹ ਬੰਦੇ ਉਹ ਵਿਅਕਤੀ ਜਮਾਂ ਤੋਂ ਭੈ ਪੀਤ ਹੁੰਦੇ ਨੇ, ਪਰ ਜਿਨ੍ਹਾਂ ਦੇ ਹਿਰਦਿਆਂ ਵਿਚ ਗੁਰੂ ਦਾ ਡਰ ਹੈ ਉਹ ਜਮਾਂ ਦਾ ਭੈ ਨਹੀਂ ਮੰਨਦੇ, ਉਹਨਾਂ ਵਿਚੋਂ ਹਨ ਭਾਈ ਤਾਰੂ ਸਿੰਘ ਜੀ।
ਜਿਸ ਕੇ ਹੱਥ ਮਸ਼ਾਲ ਕੀ ਕਰੂਗੇ ਅੰਧੇਰੋ ਤਾਏ,
ਜਿਹਦੇ ਹੱਥ ਵਿਚ ਜਲਦੀ ਹੋਈ ਮਸ਼ਾਲ ਹੋਵੇ ਨਾ ਉਹਦਾ ਹਨੇਰਾ ਕੀ ਵਿਗਾੜ ਸਕਦਾ, ਜਿਹਦੇ ਕੋਲ ਬਲਦੀ ਹੋਈ ਮਸ਼ਾਲ ਹੋਵੇ ਉਹਦਾ ਹਨੇਰਾ ਕੁਝ ਵਿਗਾੜ ਸਕਦਾ, ਉਹਦੇ ਕੋਲ ਰੋਸ਼ਨੀ ਹੈ। ਇਸੇ ਤਰ੍ਹਾਂ ਜਿਹਦੇ ਅੰਦਰ ਗੁਰੂ ਦਾ ਡਰ ਹੈ ਉਹਦਾ ਜਮ ਕੀ ਵਿਗਾੜ ਸਕਦੇ ਨੇ, ਜਮ ਉਹਨੂੰ ਭਲਾ ਕੀ ਡਰ ਦੇ ਸਕਦੇ ਹਨ।
ਦੋਹਰਾ ਸੁਨੋ ਸਾਖੀ ਅਬ ਦੂਸਰੀ, ਮਤਾਬ ਸਿੰਘ ਕੀ ਜੋਏ
ਜੀ। ਹੁਣ ਦੂਸਰੀ ਸਾਖੀ ਜਿਹੜੀ ਭਾਈ ਤਾਰੂ ਸਿੰਘ ਦੇ ਨਾਲ ਦੀ ਹੈ, ਹੁਣ ਉਹ ਵੀ ਸੁਣੋ ਕਿ ਕੌਣ ਨੇ। ਇਹ ਨੇ ਭਾਈ ਸਾਹਿਬ ਭਾਈ ਮਤਾਬ ਸਿੰਘ ਜੀ। ਇਹ ਭਾਈ ਸਾਹਿਬ ਭਾਈ ਮਤਾਬ ਸਿੰਘ ਜੀ ਕੌਣ ਨੇ? ਜਿਹੜੇ ਕਥਾ ਲਿਖ ਰਹੇ ਨੇ ਉਹਨਾਂ ਦੇ ਸੱਕੇ ਦਾਦਾ ਜੀ ਨੇ। ਇਹ ਉਹ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ ਔਰ ਨੇਜੇ ਤੇ ਟੰਗ ਕੇ ਲੈ ਗਏ।
ਭਾਈ ਮਹਤਾਬ ਸਿੰਘ ਤੇ ਭਾਈ ਤਾਰੂ ਸਿੰਘ ਨੂੰ ਫੜਨ ਲਈ ਦੋਵੇਂ ਇਕੱਠੇ ਚੱਲੇ ਸੀ ਨਾ। ਜਦੋਂ ਜ਼ਕਰੀਏ ਨੇ ਆਖਿਆ ਵੀ ਇਹ ਸਿੰਘਾਂ ਦੀ ਮਦਦ ਕੌਣ ਕਰਦਾ, ਤੇ ਨਿਰੰਜਨੀਏ ਨੇ ਆਖਿਆ ਵੀ ਇੱਕ ਤਾਂ ਤਾਰੂ ਸਿੰਘ ਹੈ ਤੇ ਦੂਜਾ ਮਹਤਾਬ ਸਿੰਘ ਹੈ ਮੀਰਾਂ ਕੋਟ ਦਾ। ਕਹਿਣ ਲੱਗਾ ਤਾਰੂ ਸਿੰਘ ਨੂੰ ਤਾਂ ਮੈਂ ਐਦੀ ਭੇਜ ਦਿੰਦਾ ਫੜਨ ਵਾਸਤੇ, ਤੇ ਨਿਰੰਜਨੀਏ ਨੂੰ ਆਖਿਆ ਕਿ ਮਹਤਾਬ ਸਿੰਘ ਤਾਂ ਸੂਰਮਾ, ਉਹਦੇ ਨਾਲ ਸਿੰਘ ਵੀ ਰਹਿੰਦੇ ਨੇ, ਦੱਸ ਵੀ ਤੂੰ ਮੇਰੀ ਫੌਜ ਲੈ ਜਾ ਤੇ ਤੂੰ ਉਹਨੂੰ ਪਕੜ ਕੇ ਗ੍ਰਿਫ਼ਤਾਰ ਕਰਕੇ ਤੂੰ ਲਿਆਉਣਾ। ਏਦਾਂ ਨਿਰੰਜਨੀਏ ਦੀ ਡਿਊਟੀ ਲਾ ਕੇ ਜ਼ਕਰੀਏ ਨੇ ਭੇਜਿਆ ਸੀ ਭਾਈ ਮਹਤਾਬ ਸਿੰਘ ਨੂੰ। ਤਾਰੂ ਸਿੰਘ ਤਾਂ ਪਹੁੰਚ ਗਏ ਨੇ ਲਾਹੌਰ, ਹੁਣ ਮਹਤਾਬ ਸਿੰਘ ਜੀ ਕਿਵੇਂ ਪਹੁੰਚਦੇ ਨੇ ਲਾਹੌਰ, ਉਹ ਹੁਣ ਕਥਾ ਭਾਈ ਰਤਨ ਸਿੰਘ ਜੀ ਸੁਣਾਉਂਦੇ ਹਨ।
ਲੈਣ ਗਏ ਹਰ ਪਦਤ ਥੋ ਜੰਡਿਆਲੇ ਵਾਲੋ ਸੋਏ।
ਹਰ ਭਗਤ ਨਿਰੰਜਨੀਆ ਜਿਹੜਾ ਜੰਡਿਆਲੇ ਦਾ ਰਹਿਣ ਵਾਲਾ ਸੀ, ਗੁਰੂ ਲੋਪੀ ਪਾਪੀ, ਇਹ ਭਾਈ ਮਹਤਾਬ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਆਇਆ ਲਾਹੌਰ ਤੋਂ। ਐਦੀ ਭਾਈ ਤਾਰੂ ਸਿੰਘ ਨੂੰ ਲੈ ਗਏ, ਇਹ ਭਾਈ ਮਹਤਾਬ ਸਿੰਘ ਨੂੰ ਪਕੜਨ ਵਾਸਤੇ ਮੀਰਾਂ ਕੋਟ ਚੱਲ ਕੇ ਆਇਆ।
ਜੋ ਭਾਈ ਬਹੁਤ ਫੌਜ ਉਸ ਮੁਗਲੋਂ ਦਈ।
ਲਾਹੌਰ ਤੋਂ ਬੜੀ ਵੱਡੀ ਫੌਜ ਲੈ ਕੇ ਆਇਆ ਆਪਣੇ ਨਾਲ ਮਹਤਾਬ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ।
ਮਹਤਾਬ ਸਿੰਘ ਕੇ ਪਕੜਨ ਲਈ,
ਭਾਈ ਮਹਤਾਬ ਸਿੰਘ ਜੀ ਨੂੰ ਫੜਨ ਵਾਸਤੇ ਹਰ ਭਗਤ ਨਿਰੰਜਨੀਆ ਆਇਆ, ਬੜੀ ਵੱਡੀ ਫੌਜ ਲੈ ਕੇ ਆਇਆ ਮੁਗਲਾਂ ਦੀ।
ਸੋ ਰਹੇ ਬੋ ਸਿੰਘਨ ਸਾਥ,
ਭਾਈ ਮਹਤਾਬ ਸਿੰਘ ਜੀ ਜਿਹੜੇ ਸਿੰਘਾਂ ਦੇ ਨਾਲ ਰਹਿੰਦੇ ਸਨ।
ਜਨ ਥੋੜਨ ਬੋ ਆਵੇ ਨਾ ਹਾਥ,
ਨਿਰੰਜਨੀਏ ਨੂੰ ਪਤਾ ਸੀ ਕਿ ਜੇ ਮੇਰੇ ਨਾਲ ਥੋੜੀ ਸਿਪਾਹੀਆਂ ਦੀ ਫੌਜ ਹੋਈ ਤੇ ਉਹਨੇ ਮੇਰੇ ਹੱਥ ਨਹੀਂ ਆਉਣਾ, ਇਸ ਕਰਕੇ ਵੱਡੀ ਤਾਕਤ ਲੈ ਕੇ ਫੌਜ ਲੈ ਕੇ ਆਇਆ ਭਾਈ ਮਹਤਾਬ ਸਿੰਘ ਨੂੰ ਫੜਨ ਲਈ।
ਮਹਤਾਬ ਸਿੰਘ ਹੈ ਸੂਰੋ ਪੂਰੋ,
ਹਰ ਮਹਤਾਬ ਸਿੰਘ ਜੀ ਮੀਰਾ ਕੋਟੀਆ ਜੋ ਮਹਾਨ ਸੂਰਮਾ ਹੈ, ਪੂਰਾ ਸੂਰਮਾ ਹੈ।
ਨਾਮ ਸੁਨਤ ਹੋਏ ਦੁਸ਼ਮਨ ਦੂਰੋ,
ਜਿਸ ਦਾ ਨਾਂ ਸੁਣ ਕੇ ਦੁਸ਼ਮਣ ਨੱਠ ਜਾਂਦਾ ਹੈ, ਜਿਸ ਦਾ ਨਾਂ ਸੁਣ ਕੇ ਦੁਸ਼ਮਣ ਥਰ ਥਰ ਕੰਬਦਾ ਹੈ।
ਨਾਮ ਲਏ ਉਸ ਬੰਦੇ ਹਥਿਆਰ,
ਔਰ ਉਹਦਾ ਨਾਮ ਲੈ ਕੇ ਬੜੇ ਸੂਰਮੇ ਹਥਿਆਰ ਧਾਰਨ ਕਰਦੇ ਨੇ, ਕਹਿੰਦੇ ਅਸੀਂ ਮਹਤਾਬ ਸਿੰਘ ਵਾਂਗੂ ਸੂਰਮਾ ਬਣਨਾ ਹੈ।
ਮਰਨ ਲੜਨ ਕੋ ਰਹੇ ਤਿਆਰ,
ਮਹਤਾਬ ਸਿੰਘ ਮੀਰਾਂ ਕੋਟੀਆ ਲੜਨ ਤੇ ਮਰਨ ਵਾਸਤੇ ਹਰ ਵੇਲੇ ਤਿਆਰ ਰਹਿੰਦਾ ਹੈ।
ਜਿੱਧਰ ਹਲਕਾਰਨ ਦਿਓ ਬਤਾਏ,
ਹਲਕਾਰਿਆਂ ਨੇ ਦੱਸਿਆ ਜਿਹੜੇ ਸੂਹਾਂ ਲੈਣ ਵਾਲੇ ਸੀ, ਸਰਦਾਰ ਮਹਤਾਬ ਸਿੰਘ ਮੀਰਾਂ ਕੋਟੀਏ ਦੀ ਖਬਰ ਲੈਣ ਵਾਲੇ ਸਨ, ਉਨ੍ਹਾਂ ਨੇ ਨਿਰੰਜਨੀਏ ਨੂੰ ਦੱਸਿਆ, ਰਾਹ ਦੱਸ ਦਿੱਤਾ ਵੀ ਫਲਾਣੀ ਥਾਂ ਤੇ ਮਹਤਾਬ ਸਿੰਘ ਅਸੀਂ ਵੇਖਿਆ ਹੈ।
ਚੜਿਓ ਨਿਰੰਜਨੀ ਤਿੱਤ ਵੱਲ ਤਾਏ,
ਹਰ ਭਗਤ ਨਿਰੰਜਨੀਆਂ ਫੌਜ ਲੈ ਕੇ ਉਸੇ ਪਾਸੇ ਨੂੰ ਚੜ ਕੇ ਗਿਆ ਜਿੱਧਰ ਇਹਨੇ ਭਾਈ ਮਹਤਾਬ ਸਿੰਘ ਜੀ ਬਾਰੇ ਸੁਣਿਆ।
ਸਿੰਘ ਰਹੇ ਲੁਕ ਬੇਲਨ ਮਾਈ,
ਉਸ ਵੇਲੇ ਸਿੰਘ ਮਹਤਾਬ ਸਿੰਘ ਜੀ ਹੋਰ ਸਿੰਘ ਜੰਗਲਾਂ ਦੇ ਬੇਲਿਆਂ ਤਬੇਲਿਆਂ ਵਿਚ ਰਹਿੰਦੇ ਸਨ।
ਵੜਤ ਚਿਤ ਅਤੇ ਸੰਕਾਈ,
ਹੁਣ ਜਿਹੜੀ ਤੁਰਕਾਂ ਦੀ ਫੌਜ ਸੀ ਉਹ ਡਰਦੇ ਸੀ ਜੰਗਲਾਂ ਚ ਜਾਣ ਤੋਂ, ਉਨ੍ਹਾਂ ਨੂੰ ਪਤਾ ਸੀ ਜੰਗਲ ਚ ਵੜ ਗਏ ਮਾਰੇ ਜਾਵਾਂਗੇ, ਸਾਨੂੰ ਤਾਂ ਜੰਗਲਾਂ ਦਾ ਭੇਤ ਨਹੀਂ, ਸਿੰਘ ਜੰਗਲਾਂ ਦੇ ਭੇਤੀ ਸਨ, ਇਸ ਕਰਕੇ ਤੁਰਕ ਡਰਦੇ ਨੇ ਜੰਗਲ ਵਿਚ ਜਾਣ ਤੋਂ।
ਮਾਰੇ ਸਿੰਘ ਜੋ ਆਵੇ ਹੱਥ,
ਉਹਨਾਂ ਨੂੰ ਪਤਾ ਕਿ ਜੇ ਅਸੀਂ ਜੰਗਲ ਚ ਚਲੇ ਗਏ, ਜੇ ਕਿਸੇ ਸਿੰਘ ਦੇ ਹੱਥ ਆ ਗਏ ਤੇ ਉਹਨਾਂ ਨੇ ਸਾਨੂੰ ਮਾਰ ਮੁਕਾਉਣਾ, ਇਸ ਕਰਕੇ ਬਾਹਰ ਹੀ ਖਲੋਂਦੇ ਸਨ, ਬਾਹਰ ਜੇ ਕੋਈ ਸਿੰਘ ਇਹਨਾਂ ਦੇ ਹੱਥ ਆ ਜਾਂਦਾ ਤਾਂ ਉਹਨੂੰ ਮਾਰ ਮੁਕਾਉਂਦੇ ਨੇ।
ਮਾਰੇ ਸਿੰਘ ਉਨ ਲੈ ਬਹੁ ਸਾਤ,
ਸਿੰਘ ਵੀ ਇਕੱਲੇ ਨਹੀਂ ਮਰਦੇ, ਇਹਨਾਂ ਬਹੁਤੇ ਤੁਰਕਾਂ ਨੂੰ ਨਾਲ ਲੈ ਕੇ ਮਰਦੇ ਹਨ।
ਉਹਨੇ ਟੂੰਡਤ ਦਿਨ ਕਈ ਬਿਤਾਇਓ,
ਇਦਾਂ ਹਰ ਭਗਤ ਨਿਰੰਜਨੀਏ ਨੂੰ ਦੋ ਚਾਰ ਦਿਨ ਲੰਘ ਗਏ ਲੱਭਦਿਆਂ ਮਹਤਾਬ ਸਿੰਘ ਦੀ ਭਾਲ ਕਰਦਿਆਂ।
ਮਹਤਾਬ ਸਿੰਘ ਤਬ ਇਉਂ ਸੁਣ ਪਾਇਓ,
ਸਰਦਾਰ ਮਹਤਾਬ ਸਿੰਘ ਨੇ ਸੁਣਿਆ ਕਿ ਮੈਨੂੰ ਹਰ ਭਗਤ ਨਿਰੰਜਨੀਆਂ ਲੱਭਦਾ ਫਿਰਦਾ ਲਾਹੌਰ ਦੇ ਨਵਾਬ ਕੋਲ ਪੇਸ਼ ਕਰਨ ਵਾਸਤੇ, ਭਾਈ ਤਾਰੂ ਸਿੰਘ ਜੀ ਉੱਥੇ ਪਹੁੰਚੇ ਹੋਏ ਨੇ। ਜਦੋਂ ਸਰਦਾਰ ਮਹਤਾਬ ਸਿੰਘ ਭੰਗੂ ਨੇ ਇਹ ਗੱਲ ਸੁਣੀ,
ਦੋਹਰਾ ਤਾਰੂ ਸਿੰਘ ਜੀ ਤੁਰ ਗਇਓ, ਐਦੀਆਂ ਸਾਥ ਲਾਹੌਰ।
ਭਾਈ ਮਹਤਾਬ ਸਿੰਘ ਜੀ ਨੂੰ ਪਤਾ ਲੱਗਾ ਕਿ ਭਾਈ ਤਾਰੂ ਸਿੰਘ ਜੀ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਐਦੀਆਂ ਦੇ ਨਾਲ ਲਾਹੌਰ ਚਲੇ ਗਏ ਨੇ।
ਸੀਸ ਲਗਾਵਨ ਤੁਰਕ ਸਿਰ, ਦਰਗੈ ਮਚਾਵਨ ਰੋਰ।
ਆਪਣਾ ਸਿਰ ਤੁਰਕਾਂ ਦੇ ਸਿਰ ਤੇ ਲਾਉਣ ਵਾਸਤੇ ਔਰ ਅਕਾਲ ਪੁਰਖ ਦੀ ਦਰਗਾਹ ਵਿਚ ਇਕ ਵਾਰੀ ਪੂਰਾ ਸ਼ੋਰ ਮਚਾਉਣ ਵਾਸਤੇ ਭਾਈ ਤਾਰੂ ਸਿੰਘ ਜੀ ਗਏ ਹਨ।
ਜੋ ਪਈ ਲਾਹੌਰ ਜਾਏ ਸਿਰ ਚੜਗ ਨਵਾਬ।
ਲਾਹੌਰ ਜਾ ਕੇ ਭਾਈ ਤਾਰੂ ਸਿੰਘ ਜੀ ਨਵਾਬ ਲਾਹੌਰ ਦੇ ਸਿਰ ਤੇ ਆਪਣਾ ਸਿਰ ਦੇਣਗੇ, ਭਾਵ ਆਪਣਾ ਸਿਰ ਉਹਦੇ ਜੁੰਮੇ ਲਾਣਗੇ।
ਲੈ ਜਾਏ ਦਰਗੈ ਉਸ ਕਰੂ ਖਰਾਬ।
ਪਾਪੀ ਜਕੜੀਏ ਨੂੰ ਆਪਣੇ ਨਾਲ ਲੈ ਕੇ ਜਾਣਗੇ ਖੁਆਰ ਕਰਕੇ।
ਕੇਸਨ ਸੋ ਕਰੂ ਸੀਸ ਨਿਭਾਏ।
ਔਰ ਮੇਰਾ ਵੀ ਹੁਣ ਸਮਾਂ, ਮੈਂ ਵੀ ਜਾ ਕੇ ਭਾਈ ਤਾਰੂ ਸਿੰਘ ਨਾਲ ਅੱਗੇ ਜਾ ਕੇ ਉਹਨਾਂ ਤੋਂ ਪਹਿਲਾਂ ਸ਼ਹੀਦੀ ਪਾਵਾਂ। ਮਹਤਾਬ ਸਿੰਘ ਨੇ ਕਿਸੇ ਸਮੇਂ ਭਾਈ ਤਾਰੂ ਸਿੰਘ ਨਾਲ ਬਚਨ ਕੀਤਾ ਸੀ, ਆਖਿਆ ਤਾਰੂ ਸਿੰਘ ਤੂੰ ਮੇਰੇ ਤੋਂ ਛੋਟਾ, ਚੜ੍ਹਦੀ ਜਵਾਨੀ ਹੈ ਤੇਰੀ, ਮੈਂ ਤੇਰੇ ਤੋਂ ਵੱਡਾ, ਮੈਂ ਤੇਰੇ ਤੋਂ ਪਹਿਲਾਂ ਸ਼ਹੀਦ ਹੋਣਾ। ਭਾਈ ਤਾਰੂ ਸਿੰਘ ਜੀ ਕਹਿੰਦੇ ਇਹ ਨਹੀਂ ਕੋਈ ਪਤਾ ਵੀ ਪਹਿਲਾਂ ਸ਼ਹੀਦ ਕੌਣ ਹੋਵੇ। ਮਹਤਾਬ ਸਿੰਘ ਨੇ ਆਖਿਆ ਮੇਰਾ ਵੀ ਤੇਰੇ ਨਾਲ ਪ੍ਰੇਮ ਰਿਹਾ। ਭਾਈ ਤਾਰੂ ਸਿੰਘ ਜੀ ਜਦੋਂ ਤੁਸੀਂ ਪਕੜੇ ਜਾਓਗੇ ਤੁਹਾਡੇ ਤੋਂ ਪਹਿਲਾਂ ਆ ਕੇ ਮੈਂ ਸ਼ਹੀਦੀ ਪ੍ਰਾਪਤ ਕਰਾਂਗਾ, ਮੈਂ ਆਪਣੇ ਪ੍ਰੇਮ ਦਾ ਸਬੂਤ ਦੇਵਾਂਗਾ ਤੁਹਾਡੇ ਨਾਲ। ਭਾਈ ਮਹਤਾਬ ਸਿੰਘ ਨੇ ਆਖਿਆ ਹੁਣ ਸਮਾਂ ਆ ਗਿਆ। ਭਾਈ ਤਾਰੂ ਸਿੰਘ ਜੀ ਲਾਹੌਰ ਜਾ ਪਹੁੰਚੇ ਨੇ, ਉਹਨਾਂ ਤੋਂ ਪਹਿਲਾਂ ਜਾ ਕੇ ਮੈਂ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕਰ ਲਵਾਂ।
ਤੁਰਕਨ ਕੇ ਸਿਰ ਸਿਰ ਦੇ ਲਾਏ।
ਤੁਰਕਾਂ ਦੇ ਸਿਰ ਤੇ ਆਪਣਾ ਸਿਰ ਲਾ ਦਈਏ।
ਓਏ ਮੰਨੈ ਸਿਰ ਸਾਹਿਬ ਭਾਣਾ।
ਜਿਵੇਂ ਭਾਈ ਤਾਰੂ ਸਿੰਘ ਜੀ ਗਏ ਨੇ, ਸਾਹਿਬ ਦਾ ਭਾਣਾ ਆਪਣੇ ਸਿਰ ਤੇ ਮੰਨਦੇ ਹਨ।
ਸੋ ਫਲ ਮਨੇ ਸਿਰ ਤੁਰਕਨ ਲਾਣਾ।
ਫਲ ਮੰਨਦੇ ਨੇ ਤੁਰਕਾਂ ਦੇ ਸਿਰ ਤੇ ਆਪਣਾ ਸਿਰ ਲਾਉਣਾ।
ਸਿੰਘ ਤਨ ਜੋ ਯੁੱਧ ਮਚਾਵੇ।
ਤਨਹਾਂ ਨੂੰ ਸਿੰਘ ਜਿਹੜੇ ਯੁੱਧ ਕਰਦੇ ਨੇ, ਜੰਗ ਕਰਦੇ ਨੇ।
ਸਿੰਘ ਤਨ ਜੋ ਤੁਰਕ ਸਿਰ ਲਾਵੇ।
ਇਹ ਵੀ ਸਿੰਘ ਤਨ ਨੇ ਜਿਹੜੇ ਜਾ ਕੇ ਤੁਰਕਾਂ ਦੀਆਂ ਕਚਹਿਰੀਆਂ ਵਿਚ ਆਪਣੇ ਸੱਚ ਤੇ ਸੁੱਚ ਤੇ ਧਰਮ ਤੇ ਪਹਿਰਾ ਦਿੰਦਿਆਂ ਸ਼ਹੀਦੀਆਂ ਪ੍ਰਾਪਤ ਕਰਦੇ ਨੇ, ਉਹ ਵੀ ਤਨ ਹਨ।
ਦੋਰਾ ਮਰਨ ਸਬਨ ਕੇ ਸੀਸ ਪਰ। ਸਫਲ ਮਰਨ ਤਾਏ।
ਭਾਈ ਮਹਤਾਬ ਸਿੰਘ ਜੀ ਕਹਿੰਦੇ ਮਰਨਾ ਤਾਂ ਸਾਰਿਆਂ ਦੇ ਸਿਰ ਤੇ ਆਉਣਾ, ਪਰ ਮਰਨਾ ਉਹਦਾ ਸਫਲਾ ਹੈ।
ਧਰਮ ਨਿਭੈ ਸਿੱਖੀ ਨਿਭੈ ਸਿਰ ਤੁਰਕ ਸੀਸ ਲੱਗ ਜਾਏ।
ਮਰਨਾ ਉਹਦਾ ਸਫਲ ਹੈ ਜਿਹਦਾ ਧਰਮ ਵੀ ਨਿਭ ਜਾਏ, ਸਿੱਖੀ ਵੀ ਨਿਭ ਜਾਏ, ਔਰ ਜਿਹੜਾ ਆਪਣਾ ਸਿਰ ਤੁਰਕਾਂ ਦੇ ਸਿਰ ਲਾ ਕੇ ਜੁੰਮੇ ਲਾ ਕੇ ਸ਼ਹੀਦੀ ਪ੍ਰਾਪਤ ਕਰੇ ਉਹਦਾ ਮਰਨਾ ਸਫਲ ਹੈ।
ਜੋ ਪਈ ਧਨ ਧਨ ਦੇ ਮਨੀ ਸਿੰਘ ਪਾਈ।
ਭਾਈ ਮਹਤਾਬ ਸਿੰਘ ਜੀ ਹੁਣ ਜਿਹੜੇ ਸ਼ਹੀਦ ਹੋਏ, ਸ਼ਹੀਦ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਕਹਿੰਦੇ ਧਨ ਨੇ ਭਾਈ ਮਨੀ ਸਿੰਘ ਜੀ, ਧਨ ਹਨ ਭਾਈ ਮਨੀ ਸਿੰਘ ਜੀ।
ਬੰਦ ਬੰਦ ਜਿਨ ਦੇ ਕਟਾਈ।
ਇਹਨਾਂ ਨੇ ਆਪਣੀ ਦੇਹ ਦਾ ਬੰਦ ਬੰਦ ਕਟਾ ਕੇ ਸ਼ਹੀਦੀ ਪ੍ਰਾਪਤ ਕੀਤੀ।
ਧਨ ਦਿਆਲ ਸਿੰਘ ਸ਼ਾਹ ਸਿਰ ਵਾਲਾ।
ਧਨ ਹੈ ਭਾਈ ਦਿਆਲ ਸਿੰਘ ਸ਼ਾਹ ਸਿਰ ਵਾਲਾ, ਉਹ ਵੀ ਧਨ ਹੈ ਜਿਹਨੇ ਸ਼ਹੀਦੀ ਪਾਈ ਹੈ।
ਚੜੇ ਉਹ ਚਰਖੜੀ ਧਰਮ ਸੰਭਾਲਾ।
ਚਰਖੜੀ ਤੇ ਚੜ੍ਹ ਕੇ ਆਪਣੇ ਧਰਮ ਨੂੰ ਸੰਭਾਲ ਕੇ ਸ਼ਹੀਦ ਹੋਇਆ ਉਹ ਭਾਈ ਦਿਆਲ ਸਿੰਘ ਸ਼ਹੀਦ ਵੀ ਧਨ ਹੈ।
ਸੁਬੇਗ ਸਿੰਘ ਜੰਬਰ ਸੁਤ ਨਾਲ।
ਧਨ ਹੈ ਭਾਈ ਸੁਬੇਗ ਸਿੰਘ ਜੰਬਰ, ਧਨ ਹੈ ਉਹਦਾ ਪੁੱਤਰ ਸਹਿਬਾਜ ਸਿੰਘ।
ਚੜ ਕੇ ਚਰਖ ਜਿਨ ਜਪਿਓ ਅਕਾਲ।
ਚਰਖੜੀਆਂ ਤੇ ਚੜ ਕੇ ਅਕਾਲ ਅਕਾਲ ਜਪਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ।
ਧਨ ਧਨ ਵੈ ਜਿਨ ਸਿਦਕ ਨਹਾਰਾ।
ਧਨ ਹਨ ਉਹ ਸ਼ਹੀਦ, ਧਨ ਹਨ ਜਿਨ੍ਹਾਂ ਨੇ ਆਪਣਾ ਸਿਦਕ ਨਹੀਂ ਹਾਰਿਆ।
ਦੀਆ ਸੀਸ ਮੁਖ ਗੁਰੂ ਉਚਾਰਾ।
ਜਿਨ੍ਹਾਂ ਨੇ ਆਪਣਾ ਸਿਰ ਦੇ ਦਿੱਤਾ ਔਰ ਆਪਣੇ ਮੁਖੋਂ ਗੁਰੂ ਦਾ ਜਾਪ ਜਪਦੇ ਰਹੇ।
ਦੋਹਰਾ ਹਮੇ ਕਮਾਈ ਕਿਆ ਕਰੀ ਲੁਕ ਛਪ ਦੇ ਬਚਾਏ।
ਭਾਈ ਮਹਤਾਬ ਸਿੰਘ ਜੀ ਵਿਚਾਰ ਕਰਦੇ ਕਹਿੰਦੇ ਸਾਡੀ ਕਮਾਈ ਕੀ ਕਰਦੀ ਹੈ ਕਿ ਅਸੀਂ ਲੁਕ ਛਿਪ ਕੇ ਆਪਣੀਆਂ ਦੇਹਾਂ ਬਚਾਉਂਦੇ ਫਿਰਦੇ ਹਾਂ। ਧਨ ਨੇ ਉਹ ਸ਼ਹੀਦ ਭਾਈ ਸੁਬੇਗ ਸਿੰਘ ਵਰਗੇ, ਭਾਈ ਮਨੀ ਸਿੰਘ, ਭਾਈ ਦਿਆਲ ਸਿੰਘ ਵਰਗੇ, ਕਹਿੰਦੇ ਸਾਡੀ ਕਮਾਈ ਕੀ ਕਰਦੀ ਹੈ
ਕਿ ਅਸੀਂ ਲੁਕ ਛਿਪ ਕੇ ਆਪਣੀਆਂ ਦੇਹਾਂ ਬਚਾ ਰਹੇ ਹਾਂ।
ਕਿਮ ਹਮ ਉਨਕੇ ਟਿਗ ਬਹੈ ਦਰਗੈ ਕਚਹਿਰੀ ਜਾਏ।
ਜੇ ਅਸੀਂ ਮਰ ਕੇ, ਮਰਨਾ ਤਾਂ ਹੈ ਹੀ ਹੈ, ਮਰਨ ਤੋਂ ਬਾਅਦ ਅਸੀਂ ਵਾਹਿਗੁਰੂ ਦੀ ਦਰਗਾਹ ਵਿਚ ਉਨ੍ਹਾਂ ਦੇ ਨੇੜੇ ਕੀ ਮੂੰਹ ਲੈ ਕੇ ਬੈਠਾਂਗੇ ਜਿੱਥੇ ਭਾਈ ਮਨੀ ਸਿੰਘ ਵਰਗੇ ਸ਼ਹੀਦ ਬੈਠੇ ਹੋਣਗੇ, ਜਿੱਥੇ ਭਾਈ ਦਿਆਲ ਸਿੰਘ ਵਰਗੇ, ਭਾਈ ਸੁਬੇਗ ਸਿੰਘ ਵਰਗੇ, ਸ਼ਬਾਜ਼ ਸਿੰਘ ਵਰਗੇ ਸ਼ਹੀਦ ਬੈਠੇ ਹੋਣਗੇ, ਉਨ੍ਹਾਂ ਕੋਲ ਅਸੀਂ ਕੀ ਮੂੰਹ ਲੈ ਕੇ ਬੈਠਾਂਗੇ, ਉੱਥੇ ਅਸੀਂ ਕੀ ਮੂੰਹ ਲੈ ਕੇ ਜਾਵਾਂਗੇ ਜੇ ਸ਼ਹੀਦੀ ਅਸੀਂ ਨਾ ਪ੍ਰਾਪਤ ਕੀਤੀ।
ਜੋ ਭਾਈ ਉਨ ਸਿੰਘਨ ਸੋ ਹਮ ਕਿਮ ਰਲੀਏ।
ਸਿੰਘਾਂ ਦੇ ਨਾਲ ਅਸੀਂ ਹੁਣ ਕਿਵੇਂ ਰਲੀਏ, ਕਿਵੇਂ ਜਾ ਕੇ ਮਿਲੀਏ।
ਕਿਮ ਉਨ ਸੰਗ ਅਸੀਂ ਪੀ ਚੱਲੀਏ।
ਅਸੀਂ ਉਨ੍ਹਾਂ ਦੇ ਨਾਲ ਚੱਲੀਏ, ਅਸੀਂ ਵੀ ਉਨ੍ਹਾਂ ਸ਼ਹੀਦਾਂ ਦੇ ਨਾਲ ਰਲ ਕੇ ਸ਼ਹੀਦੀ ਦਾ ਮਰਤਬਾ ਪ੍ਰਾਪਤ ਕਰੀਏ।
ਕਾਚੀ ਦੇ ਸਦਾ ਥਿਰ
ਨਾ, ਕੱਚੀ ਹੈ ਇਹ, ਸਦਾ ਥਿਰ ਨੀ ਰਹਿਣ ਵਾਲੀ।
ਬਹੁਤ ਉਮਰ ਹਮ ਗਈ ਬਿਤਾਈ।
ਭਾਈ ਮਹਤਾਬ ਸਿੰਘ ਜੀ ਕਹਿੰਦੇ ਮੇਰੀ ਉਮਰ ਵੀ ਹੁਣ ਬਥੇਰੀ ਹੋ ਚੁੱਕੀ ਹੈ।
ਬਿਨ ਤੁਰਕਨ ਕਉ ਦੇ ਗਰੀਏ।
ਤੁਰਕਾਂ ਤੋਂ ਬਿਨਾਂ ਇਹ ਦੇਹ ਤਾਂ ਤਿਆਗਣੀ ਹੈ, ਇੱਕ ਨਾ ਇੱਕ ਦਿਨ ਮਰਨਾ ਤਾਂ ਹੈ ਹੀ ਹੈ, ਕਿਉਂ ਨਾ ਤੁਰਕਾਂ ਦੇ ਸਿਰ ਲੱਗ ਕੇ ਮਰੀਏ।
ਸ਼ਹੀਦੀ ਮਰਾਤਬ ਤੇ ਕਿਉਂ ਜਾਈਏ,
ਸ਼ਹੀਦੀ ਦੇ ਇਸ ਮਰਾਤਬੇ ਨੂੰ ਪ੍ਰਾਪਤ ਕਿਉਂ ਨਾ ਕਰੀਏ।
ਤ੍ਰਿਗ ਜਨਮ ਤ੍ਰਿਗ ਮਰਨੋ ਹੋਈ।
ਜੇ ਤੁਰਕਾਂ ਦੇ ਸਿਰ ਚੜ ਕੇ ਅਸੀਂ ਨਾ ਮਰੇ ਤੇ ਸਾਡਾ ਜਨਮ ਵੀ ਤ੍ਰਿਗ ਤੇ ਸਾਡਾ ਮਰਨਾ ਵੀ ਤ੍ਰਿਗ।
ਤੁਰਕਨ ਬਿਨ ਸਿਰ ਚੜ ਮਰੈ ਜੋਈ।
ਜੇ ਤੁਰਕਾਂ ਦੇ ਸਿਰ ਚੜੇ ਬਿਨਾਂ ਅਸੀਂ ਮਰ ਵੀ ਗਏ ਤੇ ਫਿਰ ਸਾਡਾ ਮਰਨਾ ਵੀ ਤ੍ਰਿਗ ਤੇ ਸਾਡਾ ਜੰਮਣਾ ਵੀ ਤ੍ਰਿਗ।
ਸਿੰਘ ਜੀ ਨੇ ਯੋ ਚਿੱਤ ਵਿਚਾਰੀ।
ਭਾਈ ਮਹਤਾਬ ਸਿੰਘ ਜੀ ਨੇ ਆਪਣੇ ਹਿਰਦੇ ਵਿਚ ਇਸ ਤਰ੍ਹਾਂ ਵਿਚਾਰ ਕੀਤੀ।
ਤਾਰੂ ਸਿੰਘ ਸੰਗ ਕਰੀਏ ਤਿਆਰੀ।
ਭਾਈ ਤਾਰੂ ਸਿੰਘ ਨਾਲ ਰਲ ਕੇ ਤਿਆਰੀ ਕਰਕੇ ਸ਼ਹੀਦੀ ਪ੍ਰਾਪਤ ਕਰੀਏ।
ਅਮਰੋ ਉਸ ਕੋ ਹੋਤੋ ਸਨੇ।
ਭਾਈ ਤਾਰੂ ਸਿੰਘ ਨਾਲ ਪਿਆਰ ਹੈ ਤੇ ਮੈਂ ਉਹਨੂੰ ਕਿਹਾ ਸੀ ਤਾਰੂ ਸਿੰਘਾ ਮੈਂ ਤੇਰੇ ਤੋਂ ਪਹਿਲਾਂ ਸ਼ਹੀਦ ਹੋਵਾਂਗਾ।
ਉਨਹੀਂ ਸੰਗ ਮਿਲ ਤਜੀਏ ਦੇ।
ਤੇਰੇ ਨਾਲ ਪਿਆਰ ਹੋਵੇ ਨਾ ਉਹਦੇ ਤੋਂ ਪਹਿਲਾਂ ਸਰੀਰ ਤਿਆਗ ਦੇਣਾ ਚਾਹੀਦਾ। ਗੁਰਬਾਣੀ ਦਾ ਵੀ ਮਹਾਂਵਾਕ ਹੈ, ਜਿਸ ਪਿਆਰੇ ਸੋਨੇ ਹੋ ਤਿਸ ਆਗੈ ਮਰ ਚੱਲੀਏ। ਤ੍ਰਿਗ ਜੀਵਨ ਸੰਸਾਰ ਤੱਕ ਹੈ ਪਾਛਾ ਜੀਵਣਾ, ਅਸੀਂ ਭਾਈ ਤਾਰੂ ਸਿੰਘ ਤੋਂ ਪਹਿਲਾਂ ਸ਼ਹੀਦ ਹੋ ਜਾਈਏ।
ਦੋਹਰਾ ਸਿੰਘ ਸੋਰਨ ਪ੍ਰਤ ਕਯੋ ਤੁਮ ਰੁਕੋ ਔਰ ਹੀ ਜਾਏ।
ਪ੍ਰਤਾਪ ਸਿੰਘ ਦੇ ਨਾਲ ਕੁਝ ਸਿੰਘ ਹੋਰ ਸਨ, ਉਨ੍ਹਾਂ ਨੂੰ ਕਿਹਾ ਭਾਈ ਸਿੰਘੋ ਤੁਸੀਂ ਹੁਣ ਜੰਗਲਾਂ ਵਿਚ ਹਰਨ ਭਰਨ ਹੋ ਜਾਓ, ਹੁਣ ਮੈਂ ਤੁਹਾਡੇ ਨਾਲ ਨੀ ਰਹਿਣਾ, ਤੁਸੀਂ ਮੇਰੇ ਨਾਲ ਨੀ ਰਹਿਣਾ। ਜੇ ਤੁਸੀਂ ਮੇਰੇ ਨਾਲ ਹੋਵੋਗੇ ਤੇ ਨਿਰੰਜਨੀਏ ਨੇ ਮੈਨੂੰ ਗ੍ਰਿਫ਼ਤਾਰ ਨਹੀਂ ਕਰਨਾ, ਉਹਨੇ ਡਰਦੇ ਨੀ ਨੇੜੇ ਆਉਣਾ ਕਿ ਮਹਤਾਬ ਸਿੰਘ ਨਾਲ ਹੋਰ ਵੀ ਸਿੰਘ ਨੇ, ਕੱਲਾ ਆਵਾਂਗਾ ਤੇ ਫੜ ਵੀ ਲੈ ਜਾਏਗਾ, ਅਸੀਂ ਆਪਣਾ ਆਪ ਹੁਣ ਜਾਣ ਬੁੱਝ ਕੇ ਫੜਾਉਣਾ, ਇਸ ਕਰਕੇ ਤੁਸੀਂ ਹੁਣ ਮੇਰਾ ਸਾਥ ਛੱਡ ਕੇ ਚਲੇ ਜਾਓ।
ਅਸੀਂ ਸੋ ਜਾਏ ਲਾਹੌਰ ਕੋ ਤਾਰੂ ਸਿੰਘ ਕਹਿ ਪਾਏ।
ਅਸੀਂ ਲਾਹੌਰ ਨੂੰ ਚੱਲੇ ਆ ਆਪਣੇ ਮਿੱਤਰ ਭਾਈ ਤਾਰੂ ਸਿੰਘ ਨੂੰ ਮਿਲਣ ਵਾਸਤੇ।
ਜੋ ਭਾਈ ਯੋ ਕਹਿ ਸਿੰਘ ਜੀ ਐਦਰ ਤੁਰਿਆ।
ਕਹਿ ਕੇ ਭਾਈ ਮਹਤਾਬ ਸਿੰਘ ਜੀ ਜੰਗਲ ਵਿਚੋਂ ਬਾਹਰ ਨਿਕਲ ਕੇ ਲਾਹੌਰ ਨੂੰ ਚੱਲ ਪਏ।
ਸ਼ਸਤਰ ਛੱਡ ਹੱਥ ਸੋਟਾ ਫੜਿਆ।
ਸ਼ਸਤਰ ਤਿਆਗ ਕੇ ਸੋਟਾ ਫੜ ਲਿਆ, ਕਿਉਂਕਿ ਸ਼ਸਤਰ ਵੇਖ ਕੇ ਤੁਰਕਾਂ ਨੇ ਫਿਰ ਨਹੀਂ ਸੀ ਨੇੜੇ ਆਉਣਾ। ਮਹਤਾਬ ਸਿੰਘ ਜੀ ਸੋਚਦੇ ਜੇ ਸ਼ਸਤਰ ਵੇਖਿਆ, ਕਿਰਪਾਨ ਵੇਖ ਕੇ ਉਨ੍ਹਾਂ ਨੇ ਡਰੀ ਜਾਣਾ ਕਿ ਕਿਵੇਂ ਫੜੀਏ, ਸੋਟਾ ਹੋਵੇਗਾ ਹੱਥ ਵਿਚ ਫੜ ਲੈਣਗੇ ਵੇਖ ਕੇ। ਇਸ ਕਰਕੇ ਮਹਤਾਬ ਸਿੰਘ ਨੇ ਸੋਟਾ ਪਕੜ ਲਿਆ ਹੱਥ ਵਿਚ।
ਸ਼ਸਤਰਨ ਸੋ ਈ ਹਾਂ ਲੜ ਮਰੀਏ।
ਭਾਈ ਮਹਤਾਬ ਸਿੰਘ ਜੀ ਜਾਣਦੇ ਸਨ ਕਿ ਜੇ ਸ਼ਸਤਰ ਹੋਇਆ ਤੇ ਸ਼ਸਤਰ ਨਾਲ ਇੱਥੇ ਹੀ ਲੜ ਕੇ ਮਰਨਾ ਪਵੇਗਾ, ਤੇ ਅਸੀਂ ਲਾਹੌਰ ਜਾ ਕੇ ਭਾਈ ਤਾਰੂ ਸਿੰਘ ਦੇ ਸਾਹਮਣੇ ਸ਼ਹੀਦ ਹੋਣਾ, ਉੱਥੇ ਜਾ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ।
ਸੋਟੇ ਸਿਓ ਨਵਾਬ ਟਿਗ ਜਾਈਏ।
ਸੋਟਾ ਲੈ ਕੇ ਅਸੀਂ ਨਵਾਬ ਕੋਲ ਜਾਵਾਂਗੇ।
ਹਰੀ ਭਗਤ ਥੋ ਟੋਲਤ ਜਾ।
ਜਿੱਥੇ ਹਰ ਭਗਤ ਨਿਰੰਜਨੀਆ ਭਾਈ ਮਹਤਾਬ ਸਿੰਘ ਨੂੰ ਲੱਭ ਰਿਹਾ ਸੀ।
ਸਿੰਘ ਜੀ ਪਹੁੰਚਿਓ ਆਪੇ ਤਾਂ।
ਭਾਈ ਮਹਤਾਬ ਸਿੰਘ ਜੀ ਆਪ ਹੀ ਉੱਥੇ ਆ ਪਹੁੰਚੇ, ਕਹਿੰਦੇ ਲੈ ਨਿਰੰਜਨੀਏ ਅਸੀਂ ਆਪ ਪਹੁੰਚੇ ਆ, ਜਾ ਕੇ ਸਾਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਜਾ ਕੇ ਲੈ ਲੈ ਇਨਾਮ, ਜਿਹੜੇ ਸੂਬੇ ਲਾਹੌਰ ਕੋਲੋਂ ਇਨਾਮ ਲੈਣੇ ਨੇ ਤੈ
ਦੇਖਤ ਉਹਨੇ ਤੁਰਤ ਫੜ ਲਿਓ।
ਭਾਈ ਮਹਤਾਬ ਸਿੰਘ ਜੀ ਆਪ ਹੀ ਗ੍ਰਿਫ਼ਤਾਰ ਹੋਣ ਆਏ ਸੀ, ਸੋਟਾ ਸੀ, ਉਹਨਾਂ ਆਖਿਆ ਇਹਦੇ ਕੋਲ ਹਥਿਆਰ ਵੀ ਕੋਈ ਨੀ। ਉਸੇ ਵੇਲੇ ਸਿਪਾਹੀਆਂ ਨੇ ਭਾਈ ਮਹਤਾਬ ਸਿੰਘ ਨੂੰ ਪਕੜ ਲਿਆ।
ਨਰੜ ਕਰੜ ਗੱਡੇ ਪਰ
ਨਰੜ ਕਰੜ ਕੇ ਇਕਦਮ ਜੂੜ ਕੇ ਗੱਡੇ ਦੇ ਉੱਤੇ ਰੱਖ ਲਿਆ।
ਦੋਹਰਾ ਬਾਹਾਂ ਸੋ ਉਪਰ ਬਾਹਾਂ ਤਰ ਨਲੀਅਨ ਮੱਦ ਟਿਕਾਏ।
ਉਪਰੋਂ ਬਾਹਾਂ ਦੇ ਉੱਤੋਂ ਪਕੜ ਕੇ ਭਾਈ ਮਹਤਾਬ ਸਿੰਘ ਨੂੰ ਜੂੜ ਕੇ ਏਦਾਂ ਮੱਧੇ ਨਲੀਆਂ ਦੇ ਦੋ ਪੈਪਾਂ ਨੇ ਉਹਨਾਂ ਦੇ ਵਿੱਚ ਭਾਈ ਮਹਤਾਬ ਸਿੰਘ ਨੂੰ ਜਕੜ ਲਿਆ।
ਲੋਹੇ ਕੀ ਲਕੜਾਏ ਕੇ ਠੋਕ ਦਿਓ ਇੱਕ ਥਾਏ।
ਮੋਟਾ ਸੰਗਲ ਪਾ ਕੇ ਨਾਲ ਲੋਹੇ ਦਾ ਕਿੱਲ ਜਿਹੜਾ ਸੀ ਉਹ ਗੱਡੇ ਦੇ ਉੱਤੇ ਠੋਕ ਕੇ ਏਦਾਂ ਜਕੜ ਕੇ ਭਾਈ ਮਹਤਾਬ ਸਿੰਘ ਨੂੰ ਬੰਨ ਲਿਆ।
ਜੋ ਪਈ ਫਿਰ ਮਦ ਡੰਡੋ ਬਾਹਾਂ ਪਿੜਾਈ।
ਦੋ ਦੋ ਡੰਡੇ ਪਾ ਕੇ ਬਾਹਾਂ ਦੇ ਵਿਚਕਾਰ ਦੋ ਡੰਡਿਆਂ ਦੇ ਵਿਚਕਾਰ ਬਾਹਾਂ ਪਾ ਕੇ ਡੰਡਿਆਂ ਨੂੰ ਜ਼ੋਰ ਨਾਲ ਬੰਨ੍ਹ ਕੇ ਬਾਹਾਂ ਪੀੜ ਦਿੱਤੀਆਂ।
ਉਸਥਾ ਦੀਨੀ ਨਾੜ ਚੜਾਈ।
ਉੱਥੇ ਹੀ ਨਾੜਾਂ ਬਾਹਾਂ ਦੀਆਂ ਚੜਾ ਦਿੱਤੀਆਂ ਕਿ ਬਾਹਾਂ ਨਕਾਰੀਆਂ ਹੋ ਜਾਣ, ਕੰਮ ਨਾ ਕਰ ਸਕਣ। ਇਸ ਢੰਗ ਦੇ ਨਾਲ ਬਾਹਾਂ ਨਰੜੀਆਂ ਹਨ।
ਸਿੰਘ ਜੀ ਕੋ ਨਿਜ ਗ੍ਰਾਮ ਲਿਆਏ।
ਜਕੜ ਕੇ ਭਾਈ ਮਹਤਾਬ ਸਿੰਘ ਨੂੰ ਲੈ ਕੇ ਨਿਰੰਜਨੀਆਂ ਪਹਿਲਾਂ ਉਨ੍ਹਾਂ ਦੇ ਪਿੰਡ ਮੀਰਾਂ ਕੋਟ ਆਇਆ।
ਪਛਾਣਨ ਕੋ ਬੋ ਲੋਕ ਸਦਾਏ।
ਬੜੇ ਲੋਕਾਂ ਨੂੰ ਬੁਲਾਇਆ ਵੀ ਪਛਾਣੋ ਇਹ ਮਹਤਾਬ ਸਿੰਘ ਹੈ ਤੁਹਾਡੇ ਪਿੰਡ ਦਾ। ਪਿੰਡ ਦੇ ਲੋਕਾਂ ਨੂੰ ਬੁਲਾਇਆ।
ਸਿੰਘ ਜੀ ਸ਼ਾਰਤ ਉਂਗਲ ਹਿਲਾਈ।
ਭਾਈ ਮਹਤਾਬ ਸਿੰਘ ਨੇ ਇਸ਼ਾਰਾ ਕਰ ਦਿੱਤਾ ਅੱਖਾਂ ਦੇ ਨਾਲ ਉਂਗਲੀ ਹਿਲਾ ਕੇ।
ਨੈ ਅਬ ਸਿਆਨਨ ਕੀ ਗੱਲ ਕਾਈ।
ਇਸ਼ਾਰਾ ਕਰ ਦਿੱਤਾ ਵੀ ਮੈਨੂੰ ਪਛਾਣਿਓ ਨਾ, ਕਿਉਂਕਿ ਤੁਹਾਡੇ ਚੋਂ ਜਿਹਨੇ ਕਹਿ ਦਿੱਤਾ ਨਾ ਇਹ ਮਹਤਾਬ ਸਿੰਘ ਅਸੀਂ ਪਛਾਣਿਆ ਨੇ, ਉਹਨੂੰ ਹੀ ਫੜ ਕੇ ਨਾਲ ਗ੍ਰਿਫ਼ਤਾਰ ਕਰ ਲੈਣਾ, ਉਹਨੂੰ ਵੀ ਨਾਲ ਹੀ ਗ੍ਰਿਫ਼ਤਾਰ ਕਰ ਲੈਣਾ। ਇਸ ਕਰਕੇ ਭਾਈ ਮਹਤਾਬ ਸਿੰਘ ਨੇ ਇਸ਼ਾਰਾ ਕਰਕੇ ਸਮਝਾ ਦਿੱਤਾ ਕਿ ਸਾਨੂੰ ਕੋਈ ਨਾ ਪਛਾਣੇ।
ਜੋ ਕੋਈ ਆਖੇ ਆਣ ਪਛਾਣ।
ਕਿਉਂਕਿ ਜੇ ਕਿਸੇ ਨੇ ਆ ਕੇ ਕਹਿ ਦਿੱਤਾ ਮੈਂ ਪਛਾਣਦਾ ਹਾਂ।
ਪਿੰਡ ਕਰਾਈ ਗਿਆ ਮੁਸਲਮਾਨ।
ਸਾਰੇ ਪਿੰਡ ਦੇ ਉੱਤੇ ਅਤਿਆਚਾਰ ਕਰਕੇ ਪਿੰਡ ਦੇ ਲੋਕਾਂ ਨੂੰ ਮੁਸਲਮਾਨ ਬਣਾ ਦੇਣਾ।
ਦੋਹਰਾ ਹਰ ਭਗਤ ਲਾਹੌਰੇ ਲੈ ਪੁੱਜਿਓ ਦਿਓ ਨਵਾਬ ਸੁਨਾਏ।
ਇਹ ਤਾਂ ਹਰ ਭਗਤ ਨਿਰੰਜਨੀਆਂ ਭਾਈ ਮਹਤਾਬ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਾਇਆ ਤੇ ਨਵਾਬ ਜਕੜੀਏ ਨੂੰ ਜਾ ਕੇ ਸੁਣਾਇਆ ਕਿ ਆਹ ਵੇਖੋ ਮੱਸੇ ਰੰਗੜ ਦਾ ਜਿਹੜਾ ਕਾਤਲ ਹੈ ਉਹਨੂੰ ਮੈਂ ਗ੍ਰਿਫ਼ਤਾਰ ਕਰਕੇ ਲਿਆਇਆ ਹਾਂ।
ਤਾਰੂ ਸਿੰਘ ਦਿਖਾਲ ਕੇ ਕਯੋ ਦਿਓ ਚਰਖ ਚੜਾਏ।
ਭਾਈ ਤਾਰੂ ਸਿੰਘ ਜੀ ਦੇ ਨਾਲ ਮੁਲਾਕਾਤ ਕਰਾਈ ਮਹਤਾਬ ਸਿੰਘ ਦੀ। ਮਹਤਾਬ ਸਿੰਘ ਜੀ ਕਹਿੰਦੇ ਭਾਈ ਤਾਰੂ ਸਿੰਘ ਜੀ ਵੇਖੋ ਤੁਹਾਡੇ ਨਾਲ ਵਚਨ ਕੀਤਾ ਸੀ ਨਾ ਵੀ ਤੁਹਾਡੇ ਤੋਂ ਪਹਿਲਾਂ ਸ਼ਹੀਦੀ ਪਾਉਣੀ ਹੈ, ਆ ਪਹੁੰਚਿਆ। ਭਾਈ ਤਾਰੂ ਸਿੰਘ ਜੀ ਤੇ ਭਾਈ ਮਹਤਾਬ ਸਿੰਘ ਜੀ ਮਿਲੇ ਨੇ ਔਰ ਭਾਈ ਤਾਰੂ ਸਿੰਘ ਜੀ ਤੋਂ ਪਹਿਲਾਂ ਭਾਈ ਮਹਤਾਬ ਸਿੰਘ ਜੀ ਨੂੰ ਚਰਖੜੀ ਤੇ ਚਾੜ ਕੇ ਤੁੰਬਾ ਤੁੰਬਾ ਕਰਕੇ ਸ਼ਹੀਦ ਕੀਤਾ ਗਿਆ।
ਮਿੱਥੀ ਜਿਵੇਂ ਥੀ ਸਿੰਘ ਜੀ ਤਿਮ ਚੜੇ ਉਹ ਚਰਖ ਪਰ ਤਾਏ।
ਜਿਵੇਂ ਭਾਈ ਮਹਤਾਬ ਸਿੰਘ ਨੇ ਮਿਥਿਆ ਸੀ ਨਾ ਵੀ ਮੈਨੂੰ ਵੀ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਜਾਏ, ਉਸੇ ਤਰ੍ਹਾਂ ਭਾਈ ਮਹਤਾਬ ਸਿੰਘ ਜੀ ਦਾ ਉਹ ਫੁਰਨਾ ਪੂਰਾ ਹੋਇਆ, ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ।
ਤਨ ਜਨਮ ਤਨ ਕਰਮ ਸਿੱਖੀ ਰੱਖੀ ਸਿਰ ਲਾਏ।
ਧਨ ਹੈ ਜਨਮ ਭਾਈ ਮਹਤਾਬ ਸਿੰਘ ਦਾ, ਧਨ ਹੈ ਉਹਨਾਂ ਦਾ ਕਰਮ ਜਿਨ੍ਹਾਂ ਨੇ ਆਪਣੀ ਸਿੱਖੀ ਰੱਖੀ ਔਰ ਆਪਣਾ ਸਿਰ ਕੁਰਬਾਨ ਕਰ ਦਿੱਤਾ।
ਤਾਰੂ ਸਿੰਘ ਸੁਣ ਖੁਸ਼ ਪਇਓ ਸਿੰਘ ਚੜਿਓ ਚਰਖ ਸ਼ਿਤਾਬ।
ਭਾਈ ਤਾਰੂ ਸਿੰਘ ਨੇ ਜਦੋਂ ਸੁਣਿਆ ਕਿ ਭਾਈ ਮਹਤਾਬ ਸਿੰਘ ਜੀ ਚਰਖੜੀ ਤੇ ਚੜ ਕੇ ਸ਼ਹੀਦ ਹੋ ਗਏ ਨੇ,
ਅਸਾਂ ਨਮਿਤ ਆਪੇ ਆ ਮਿਲਿਓ ਧਨ ਧਨ ਸਿੰਘ ਮਹਤਾਬ।
ਸਾਡੇ ਨਮਿਤ ਭਾਈ ਮਹਤਾਬ ਸਿੰਘ ਜੀ ਆਣ ਕੇ ਮਿਲੇ ਨੇ। ਧਨ ਹਨ ਭਾਈ ਮਹਤਾਬ ਸਿੰਘ ਜੀ, ਧਨ ਹਨ ਜਿਨ੍ਹਾਂ ਨੇ ਸਾਡੇ ਨਾਲ ਪ੍ਰੇਮ ਨਿਭਾਉਂਦਿਆਂ ਸਾਡੇ ਤੋਂ ਪਹਿਲਾਂ ਸ਼ਹੀਦੀ ਪ੍ਰਾਪਤ ਕੀਤੀ ਹੈ। ਜਿਵੇਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।